بڑا اندر آدر تپے پیتڑ وگ کاتی پرمت نانک حکم پچھان سکھ ہوئے دن راتی سو کہو تل گر سیوی تنس سہج سو پائے درشن پرشے گرو کا جنم مرن دکھ جا درشن پرشے گرو کا جنم مرن دکھ جا ستنا گرو ساکد جیو جی جگ چارے آر جا خورد سونی ہوئے نواں کھنڈا وچ جانی ہے نال چل سب کو جے جگ چارے آر جا خورد سونی ہوئے نواں کھنڈا وچ جانی ہے نال چل سب کو چنگا ناؤں رکھاہے کا جس کیرت جگ لے جے تس نظر نہ آوئی تا بات نہ پوچھے کے کیتا اندر کیت کر دوشی دوش کرے نانک نرگن گن کرے گنونتیا گن دے تیہا کوئی نہ سجئی جے تس گن کوئی کرے نانک نرگن گن کرے گنونتیا گن دے تیہا کوئی نہ سجئی جے تس گن کوئی کرے واہگرو جی کا خالصہ واہگرو جی کی فتح پرم سنمان یوگ صاحب شری گرو گرنتھ صاحب مہاراج جی دے پاون پوتر حضوری اندر سوبائے مانگ ہوئے بیٹھے گرمخ پیارے ست سنگی جنوں آپ جی نے سندھیا ویلے دے دیوان دی حاضری کری ستگران دی پاون پوتر الہی گربانی دا جاپ آپ جی نے سرگن کیتا اس تو اپرانت ستگرو دی کرپا نال بچیاں نے آپ نو رل مل کے الہی گربانی دا کیرتن سرگن کرایا اس ستگرو گرو نانک صاحب جی دی مہر دا کرپا پاون پوتر جگجی صاحب جی دی بانی جو آپا نے پچھلے سال ایتھے وچار آرمبھ کیتی سی حضور دی کرپا بخشش دا صدقہ چھ پوڑیاں تک وچار ہو چکی پاہاں ستویں پوڑی دی وچار کیتی ضرور سی پا ਪਰ ਕੁਛ ਗੁਰਮੁਖਾਂ ਵੱਲੋਂ ਹੁਕਮ ਹੋਇਆ ਕਿ ਇਸ ਪੌੜੀ ਦੀ ਵਿਚਾਰ ਫਿਰ ਕੀਤੀ ਜਾਏ। ਆਓ ਵਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਸਤਿਗੁਰੂ ਕੀ ਹਜ਼ੂਰੀ ਵਿੱਚ ਮੈਂ ਅਰਥ ਕਰ ਰਿਹਾ, ਸਭ ਤੋਂ ਜ਼ਿਆਦਾ ਟੀਕੇ ਅਰਥ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦੇ ਹੋਏ ਨੇ। ਸੈਂਕੜਿਆਂ ਦੀ ਤਾਦਾਦ ਵਿੱਚ ਆਪਾਂ ਕਹਿ ਸਕਦੇ ਹਾਂ, ਪਰ ਕਮਾਲ ਦੀ ਗੱਲ ਇਹ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰਾਂਗੇ ਨਾ, ਤੇ ਹਮੇਸ਼ਾ ਕੋਈ ਨਾ ਕੋਈ ਸਤਿਗੁਰੂ ਇੱਕ ਨਵੀਂ ਗੱਲ ਸੁਝਾ ਦੇਣਗੇ, ਤੇ ਕਈ ਵਾਰੀ ਕੱਲ ਦੇ ਕੀਤੇ ਹੋਏ ਅਰਥ ਜਿਹੜੇ ਨੇ ਉਹ ਅੱਜ ਤੇ ਲਾਗੂ ਨਹੀਂ ਹੁੰਦੇ। ਭਾਵਾਂ ਕਿ ਮੈਂ ਪੌੜੀ ਦੇ ਅਰਥ ਕਰਕੇ ਗਿਆ, ਪਰ ਅੱਜ ਜਦੋਂ ਭਾਈ ਸੰਤੋਖ ਸਿੰਘ ਦਾ ਗਰਭ ਗੰਜਨੀ ਟੀਕਾ ਪੜਿਆ, ਕੁਝ ਵਿਦਵਾਨਾਂ ਦੇ ਹੋਰ ਅਰਥ ਪੜੇ ਤੇ ਸਤਿਗੁਰੂ ਨੇ ਹੋਰ ਬਖਸ਼ਿਸ਼ ਕਰ ਦਿੱਤੀ ਕਿ ਇਹਦੇ ਅਰਥਾਂ ਨੂੰ ਹੋਰ ਸੁਖੈਨ ਕਰ ਦਿੱਤਾ। ਆਓ ਹਜ਼ੂਰ ਦੀ ਇਸ ਪੌੜੀ ਦੀ ਵਿਚਾਰ ਆਪਾਂ ਆਰੰਭ ਕਰੀਏ। ਮੇਰਾ ਸਤਿਗੁਰੂ ਗੁਰੂ ਨਾਨਕ ਬਾਬਾ ਆਪ ਮਿਹਰ ਕਰੇ, ਸਾਡੇ ਸਾਰਿਆਂ ਦੇ ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ੇ, ਤਾਂ ਜੋ ਆਪਾਂ ਗੁਰਦੇਵ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਤਿਗੁਰੂ ਦੇ ਪ੍ਰੇਮ ਵਿੱਚ ਭੇਜ ਕੇ, ਤੇ ਇਹ ਨਹੀਂ ਜੋ ਵਿਚਾਰ ਆਪਾਂ ਕਰਨ ਲੱਗੇ ਹਾਂ ਬਸ ਇਹ ਹੱਦ ਨਹੀਂ, ਕੇਵਲ ਆਪੋ ਆਪਣੀ ਸੁਰਤ ਜਿੱਥੋਂ ਤੱਕ ਮਨੁੱਖ ਦੀ ਪਹੁੰਚਦੀ ਏ, ਜਿੰਨੀ ਕੁ ਸੂਝ ਗੁਰੂ ਦਿੰਦਾ ਸਿਰਫ ਓਨੀ ਵਿਚਾਰ ਕਰਨੇ ਆ। ਅਸਲ ਵਿੱਚ ਇਹ ਪੂਰੇ ਦੀ ਬਾਣੀ ਏ, ਤੇ ਪੂਰੇ ਦੀ ਬਾਣੀ ਦੇ ਅਰਥ ਵੀ ਆਪ ਉਹ ਪੂਰੇ ਕਰ ਸਕਦਾ। ਅਧੂਰੇ ਮਨੁੱਖ ਕੋਲ ਕੀ ਸਮਰੱਥ ਹੈ? ਸਤਿਗੁਰੂ ਕਿਰਪਾ ਕਰਨ, ਕਰੋ ਬਖਸ਼ਿਸ਼ ਆਪ ਮਾਈ ਭਾਈ, ਇਕਾਗਰਤਾ ਬਖਸ਼ੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਮੇਰ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਪੰਜਵੀਂ ਤੇ ਛੇਵੀਂ ਪੌੜੀ ਦੇ ਅੰਤ ਵਿੱਚ ਇੱਕ ਅਰਦਾਸ ਉਸ ਪਿਆਰੇ ਵਾਹਿਗੁਰੂ ਸਤਿਗੁਰੂ ਦੇ ਚਰਨਾਂ ਵਿੱਚ ਕੀਤੀ, ਤੇ ਉਸ ਅਰਦਾਸ ਦੇ ਸ਼ਬਦ ਨੇ ਗੁਰਦੇਵ ਨੇ ਉਸ ਮਾਲਕ ਦੇ ਦਰ ਤੋਂ ਕੁਝ ਮੰਗਿਆ। ਪੰਜਵੀਂ ਤੇ ਛੇਵੀਂ ਪੌੜੀ ਜਦੋਂ ਸੰਪੂਰਨ ਹੋਈ ਤੇ ਸਾਹਿਬ ਨੇ ਉਸ ਮਾਲਕ ਦੀ ਸਿਫਤ ਕਰਦਿਆਂ ਉਹਦੇ ਦਰ ਤੋਂ ਕੁਝ ਮੰਗਣਾ ਕੀਤਾ। ਸਾਹਿਬ ਨੇ ਇੱਕ ਤਾਂ ਬਚਨ ਕਿਹਾ, ਇਹਨਾਂ ਦੋਨਾਂ ਪੌੜੀਆਂ ਦੀ ਸੰਪੂਰਨਤਾ ਤੇ ਪੰਕਤੀਆਂ ਦੋਵਾਂ ਪੌੜੀਆਂ ਵਿੱਚ ਅੰਤ ਇੱਕੋ ਜਿਹੀਆਂ ਆਈਆਂ। ਇੱਕ ਤਾਂ ਅਰਦਾਸ ਕੀਤੀ ਕਿ ਪ੍ਰਭੂ ਇੰਨੀ ਸਮਝ ਪੈ ਗਈ ਕਿ ਜਿਤਨੇ ਵੀ ਇਹ ਸ੍ਰਿਸ਼ਟੀ ਦੇ ਜੀਵ ਨੇ ਜਿਹੜੇ ਸਾਨੂੰ ਅੱਖਾਂ ਨਾਲ ਭਾਵੇਂ ਨਜ਼ਰ ਆਉਂਦੇ ਨੇ ਜਾਂ ਨਹੀਂ ਨਜ਼ਰ ਆਉਂਦੇ, ਹਰ ਇੱਕ ਦਾ ਪ੍ਰਤਿਪਾਲਕ ਤੂੰ, ਦਾਤਾਂ ਦੇਣ ਵਾਲਾ ਤੂੰ, ਦਾਤਾ ਇੱਕ ਹੈ, ਦਰ ਤੇਰੇ ਤੋਂ ਬੇਅੰਤ ਜੀਵ ਜਿਹੜੇ ਨੇ ਦਾਤਾਂ ਭੁੰਚਦੇ ਪਏ ਨੇ, ਤੇਰੇ ਘਰ ਦੇ ਅੰਦਰ ਕਦੀ ਕਿਸੇ ਦਾਤ ਦੀ ਕਮੀ ਨਹੀਂ, ਤੇ ਮੈਂ ਦੇਖਿਆ ਤੇਰੇ ਦਰ ਤੇ ਬੇਅੰਤ ਜੀਵ ਦਾਤਾਂ ਮੰਗਦੇ ਨੇ, ਤੇ ਮੈਂ ਵੀ ਇੱਕ ਭਰੋਸੇ ਯਕੀਨ ਨਾਲ ਤੇਰੇ ਦਰ ਤੇ ਮੰਗਣ ਆਇਆ। ਤੇ ਸਤਿਗੁਰੂ ਨੇ ਪੰਜਵੀਂ ਤੇ ਛੇਵੀਂ ਪੌੜੀ ਵਿੱਚ ਉਹ ਦਾਤ ਮੰਗੀ ਜਿਹੜਾ ਸਿੱਖੀ ਦਾ ਆਧਾਰ ਹੈ, ਉਹਦੇ ਤੋਂ ਬਿਨਾਂ ਸਿੱਖੀ ਨਹੀਂ, ਉਸ ਦਾਤ ਤੋਂ ਬਿਨਾਂ ਸਿੱਖੀ ਦੀ ਗੱਲ ਛੱਡੋ, ਮਨੁੱਖ ਦਾ ਜੀਵਨ ਹੀ ਪ੍ਰਾਣੀ ਮਾਤਰ ਦਾ ਨਿਫਲ ਹੈ, ਉਹ ਦਾਤ ਕਿਹੜੀ ਮੰਗੀ? ਅਸੀਂ ਪੜ੍ਹੇ ਹੈ ਸਾਹਿਬ ਕਹਿੰਦੇ ਨੇ ਗੁਰਾ ਇੱਕ ਬੇ ਬੁਝਾਈ, ਮੈਨੂੰ ਇਹ ਗੱਲ ਸਮਝਾ ਦੇ। ਆਪਾਂ ਪਿਛਲੀ ਪੌੜੀ ਨੂੰ ਆਧਾਰ ਬਣਾ ਕੇ ਅਗਲੀ ਦੇ ਅਰਥ ਕਰਾਂਗੇ। ਗੁਰਾ ਇੱਕ ਬੇ ਬੁਝਾਈ, ਕੀ ਗੱਲ ਸਮਝਾ ਦੇ? ਸਭਨਾ ਜੀਆਂ ਦਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਦਾਤਾ ਇੱਕ ਹੈ, ਪਰ ਇੱਕ ਕਿਰਪਾ ਮੇਰੇ ਤੇ ਕਰਦੇ ਸੋ ਮੈਂ ਵਿਸਰ ਨਾ ਜਾ। ਇਹਦਾ ਮਤਲਬ ਸਿੱਖੀ ਦੀ ਆਧਾਰ ਸ਼ਿਲਾ ਇਸ ਪੌੜੀ ਵਿੱਚ ਆਰੰਭ ਹੋ ਗਈ। ਕਹਿਣ ਲੱਗੇ ਜੇ ਉਹ ਵਿਸਰ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਡੀਆਂ ਨਜ਼ਰਾਂ ਵਿੱਚ ਜਿੰਦਾ ਮਨੁੱਖ ਉਹ ਵੇ ਜਿਹੜਾ ਆਪਣੀ ਜ਼ਬਾਨ ਤੋਂ ਬੋਲਦਾ, ਜਿਹੜਾ ਆਪਣੇ ਨੇਤਰਾਂ ਨਾਲ ਦੇਖਦਾ, ਜਿਹਦੇ ਦਿਲ ਦੀ ਧੜਕਣ ਚੱਲ ਰਹੀ ਹੈ, ਜਿਸ ਦੇ ਖੂਨ ਦਾ ਦੌਰਾ ਜਿਹੜਾ ਖੂਨ ਪ੍ਰਵਾਹ ਕਰ ਰਿਹਾ, ਆਪਾਂ ਕਹਿੰਦੇ ਹਾਂ ਇਹ ਬੰਦਾ ਜਿੰਦਾ। ते जदों रूहानियत उडारी मारिए ते गुरु ग्रंथ साहिब कहिंदे ने जिंदा केवल ओवे जिन्नू नाम चेते आउंदा है, जिन्नू विसर जाए ओदी गिनती साहिब ने जिंदिया विच कीती। हजूर दी बाणी जे साहिब कह रहे ने सो मैं विसर ना जाई, ते बाबा नानक जी बचन करदे ने आखां जीवां विसरै मर जाओ, एदा मतलब विछोड़ा विसर जाना मौत। साहिब दे बचन पढ़निया हजूर दी गाथा पढ़निया साहिब कहिंदे ने कि मरण विसरण गोबिंदा है। उस दिन मनुख दी रूहानियत तौर ते मौत हो गई जिदन इनू ओ गोबिंद धरती दा आसरा वाहिगुरु भुल गया। मरण विसरण गोबिंदा है, जीवन दा हर नाम ध्यावना है, ते जींदा ही मनुख उदोवें जदों ओ परमेश्वर दे नाम नूं ध्यावदा है। साहिब ने बाणी यही कारण ओनू ना विसरण दी गल करदिआं जदों असीं श्री राग दा पहला शब्द पढ़िया ते जे ओदे चार पदे ने ते सतगुरु ने हर एक पदे विच यही वचन कीता, कह लगे मत देख भूला विसरै, मता मैं ए दाता नूं लै के तेनू ना भुल जावा, किते तेरे नाम तो मैं दूर ना चला जावा, मत दो देख भूला विसरै, तेरा चेतना आवै ना। एदा मतलब पंजवीं ते छेवीं पौड़ी विच इक दास तां मंगदे ने कि दाता कि तू मैनू कदी विसरी ना, कदी भुली ना। हजूर कह लगे गुरा इक दे बुझाई, सतना जिया का इक दाता सो मैं विसर ना जाए। ते जदों हुण सतवीं पौड़ी आरंभ हुई ते मेरे गुरु नानक साहिब कहिंदे ने जेड़े विसर जांदे ने ते ओनू विसरन दा किड्डा कु वड्डा दोष, ओनू भुलण दा किन्ना कु वड्डा दोष। ते गुरु नानक साहिब जी ने कृपा कीती, कहिंदे ने मनुख दी एक बिरती, दाता तां ओह निरंकार दिंदा है पर कई वारी मनुख दे अंदर दी एक भावना है कि मैं वध तो वध इस संसार विच जी सकां। ते भगत कबीर साहिब ने एक वचन कीता है, कहिंदे ने जिन्नी देर तक इस शरीर विच परमात्मा दी जोत है कदी भी मनुख अपने आप नूं बुझदा नहीं, अपने आप नूं परचोलन दी कोशिश नहीं करदा। कहन लगे हमेशा ए दी बिरती है कि मैनू जीण वास्ते कुछ उम्र होर मिल जाए, पर इन्नी समझ नहीं पई जिहड़ी उम्र मंगना पिया मैं जीणा तात वास्ते। भगत साहिब दा एक बचन हुंदा है, कहन लगे जब लग जोत काया मैं बरतै, शब्द आरंभ हुंदा दिन ते पहर पहर ते घड़ियां, जब लग जोत काया मैं बरतै, जिन्नी देर तक इस काया विच परमेश्वर दी जोत है आपा पशु ना बूझै। कह लगे पशु बिरती वाला इंसान अपने आप नूं पहचानदा ही नहीं कि मेरा इस संसार ते आउण दा मनोरथ की। जब लग जोत काया मैं बरतै आपा पशु ना बूझै, बस इको ही लालच है। साहिब कहन लगे लालच करै जीवन पद का, किते मैनूं जीण वास्ते कुछ होर दिन मिल जाण, लालच करै जीवन पद कारण लोचन कछु ना सूझै, पर अखां नूं दिसदा नहीं इहनू अपने आप नूं पड़चोलदा नहीं ओहनू विसर गया। ते जदों कोई विसर जांदा है ते साहिब कहिंदे ने विसरन दे कुछ कारण मनुख। एक उदाहरण दित्ती किसी विद्वान ने इस पौड़ी दे अर्थ करदे, ओह कहिंदा जदों मनुख दा प्राणी दा जन्म हुंदा है ना ते मनुख दे बच्चे दी उहने गल कीती, कहिंदा जदों मनुख दे घर किसी बच्चे ने जन्म लिया ते बच्चे दी पहली अवस्था यह वे कि ओनू केवल अपने माता दे दुध की पहचान, केवल ओ दुध तक सीमित है। ते जदों थोड़ी जी होश ओ बच्चा संभालदा है इथों तक कि ओ मां दे हत्थां नूं पहचान जांदा है, भावें ओदे कोल बोलन दी समर्था नहीं पर मां दे हत्थां नूं पहचानदा है। आम कोई मनुख चुके ते ओदे हत्थ वी जा के बच्चा रोएगा, ते जदों मां ओनू चुकदी है ते अपने हत्थां विच लै के अपने सीने नाल लाएगी, उस वक्त ओ बच्चा जिहड़ा बोल नहीं सकदा इको दम ओदे हत्थ विच आ के चुप कर जाए। कहिंदे ने इन्नी पहचान उस बच्चे नूं अभी विसरने कदों आ, ओ बच्चा मां दे हत्थां नूं पहचान के चुप कर गया। जे थोड़ी जी समझ आई थोड़ा जिहा उच्चा उठिया ते बच्चा इकला नहीं रहना चाहुंदा, ध्यान रखना बच्चा जदों भी इकला रहेगा रोएगा, जदों मां ते पिता कोल होणगे ਜਾਂ ਬਾਪੂ ਪਿਤਾ ਚੁੱਕ ਲਵੇ ਜਾਂ ਮਾਂ ਚੁੱਕ ਲਵੇ, ਉਹ ਬੱਚਾ ਇੱਕੋ ਦਮ ਚੁੱਪ ਕਰੇਗਾ, ਉਹਦੇ ਅੰਦਰ ਟਿਕਾ ਆ ਜਾਏਗਾ। ਉਹ ਵਿਦਵਾਨ ਕਹਿੰਦਾ ਥੋੜੀ ਜਿਹੀ ਬੱਚੇ ਨੂੰ ਹੋਸ਼ ਆਈ ਤੇ ਮਾਂ ਨੇ ਸੋਚਿਆ ਮੈਂ ਇਹਦੇ ਤੋਂ ਦੂਰ ਹੋ ਕੇ ਕੋਈ ਕੰਮ ਕਰਦਾ ਕਰਾਂ। ਬੱਚਾ ਰੋਣ ਲੱਗਦਾ ਹੈ, ਸੁਰਤੀ ਉਹੀ ਹੈ, ਮਾਂ ਥੋੜਾ ਜਿਹਾ ਵਿਛੋੜਾ ਪੈਂਦਾ ਤੇ ਰੋਣ ਲੱਗਦਾ ਹੈ, ਤੇ ਮਾਂ ਨੇ ਕੁਝ ਖਿਡੌਣੇ ਖਰੀਦ ਕੇ ਲੈ ਆਉਂਦੇ ਬਾਜ਼ਾਰ ਵਿੱਚੋਂ। ਜਦੋਂ ਬੱਚਾ ਰੋਣ ਲੱਗਦਾ ਹੈ ਤੇ ਇੱਕੋ ਤਾਂ ਮਾਂ ਉਹਦੇ ਸਾਹਮਣੇ ਖਿਡੌਣੇ ਕਰਦੀ ਏ ਤੇ ਉਹੀ ਬੱਚਾ ਰੋਂਦਾ ਹੋਇਆ ਚੁੱਪ ਕਰ ਜਾਂਦਾ। ਕਹਿਣ ਲੱਗੇ ਫਰਕ ਪੈ ਗਿਆ ਹੁਣ ਤੱਕੋ, ਪਹਿਲਾਂ ਉਹ ਸੀ ਕਿ ਮਾਂ ਦੇ ਹੱਥਾਂ ਤੋਂ ਬਾਹਰ ਜਾਣਾ ਰੋਂਦਾ ਸੀ, ਫਿਰ ਸਮਾਂ ਆਇਆ ਕਿ ਮਾਂ ਦੇ ਹੱਥ ਨਾ ਲੱਗਣੇ, ਜੇ ਕੋਲ ਬੈਠੀ ਨਾ ਹੋਣਾ ਤਾਂ ਰੋ ਪੈਣਾ। ਹੁਣ ਦੂਰੀ ਇੰਨੀ ਕੁ ਪੈ ਗਈ, ਖਿਡੌਣੇ ਨੇ ਇੰਨਾ ਕੁ ਪ੍ਰਚਾਲਿਆ, ਮਾਂ ਦੂਰ ਵੀ ਚਲੀ ਜਾਏ ਤੇ ਉਹ ਬੱਚਾ ਜਿਹੜਾ ਚੁੱਪ ਕਰਨ ਲੱਗ ਪਿਆ, ਖਿਡੌਣੇ ਨਾਲ ਪਰਚ ਗਿਆ। ਕਹਿਣ ਲੱਗੇ ਪਰਤ ਕੇ ਉਹੀ ਮਨੁੱਖ ਦਾ ਬੱਚਾ ਹੈ, ਜਦੋਂ ਖਿਡੌਣਾ ਹੱਥ ਵਿੱਚ ਪਕੜਿਆ ਕੋਈ ਜੀਵ ਉਹਨੂੰ ਨਜ਼ਰ ਆਇਆ। ਉਹ ਵਿਦਵਾਨ ਲਿਖਦਾ ਕੋਈ ਬਿੱਲੀ ਕੋਈ ਕੁੱਤਾ ਨਜ਼ਰ ਆਵੇ ਇਕੱਲੇ ਨੂੰ ਤੇ ਬੱਚਾ ਇੱਕੋ ਦਮ ਰੋਣ ਲੱਗ ਪਏਗਾ ਤੇ ਮਾਂ ਨੇੜੇ ਆਵੇ ਤੇ ਚੁੱਪ ਕਰ ਜਾਏਗਾ। ਉਹੀ ਬੱਚਾ ਥੋੜਾ ਜਿਹਾ ਅੱਗੇ ਜਾਂਦਾ, ਗਲੀ ਮੁਹੱਲੇ ਵਿੱਚ ਖੇਡਦਾ ਤੇ ਜਦੋਂ ਉਹਦੇ ਨਾਲ ਤੇ ਸਾਥੀ ਖਿਡੌਣਾ ਹੋਣ ਤਾਂ ਉਹ ਰੋ ਕੇ ਮਾਂ ਨੂੰ ਆਵਾਜ਼ ਮਾਰੇਗਾ। ਉਹੀ ਬੱਚਾ ਜਦੋਂ ਜਵਾਨ ਹੋਇਆ ਦੁਨੀਆਂ ਦੇ ਧੰਦੇ ਵਿੱਚ ਪਰਚ ਗਿਆ, ਆਪਣੇ ਮਿੱਤਰਾਂ ਦੋਸਤਾਂ ਵਿੱਚ ਪਰਚ ਗਿਆ ਤੇ ਉਸੇ ਬੱਚੇ ਨੂੰ ਮਾਂ ਬਾਪ ਦੀ ਯਾਦ ਭੁੱਲਣ ਲੱਗੀ। ਕਹਿਣ ਲੱਗੇ ਜਦੋਂ ਕੋਈ ਕਮਾਈ ਕਰਦਾ ਕਰਦਾ ਕਿਤੇ ਦੂਰ ਚਲਾ ਗਿਆ ਤੇ ਬੱਚਾ ਉਹੀ ਏ ਜਿਹੜਾ ਹੱਥ ਪਹਿਚਾਣਦਾ ਸੀ, ਬੱਚਾ ਉਹੀ ਏ ਜਿਹੜਾ ਮਾਂ ਤੋਂ ਦੂਰ ਨਹੀਂ ਸੀ ਰਹਿੰਦਾ, ਗਲੀ ਵੀ ਜਾਣਾ ਤਾਂ ਮਾਂ ਨੂੰ ਆਵਾਜ਼ ਦੇਣੀ। ਅੱਜ ਉਹੀ ਬੱਚਾ ਕਿੰਨੇ ਸਾਲ ਬਤੀਤ ਹੋ ਜਾਣ ਤੇ ਕਈ ਵਾਰੀ ਮਾਂ ਨੂੰ ਚੇਤੇ ਵੀ ਨਹੀਂ ਕਰਦਾ। ਉਹ ਕਹਿੰਦਾ ਇਹ ਇੱਕ ਮਨੁੱਖ ਦੀ ਹਾਲਤ ਏ, ਜਦੋਂ ਕੋਈ ਨਿਰੰਕਾਰ ਨੂੰ ਭੁੱਲਦਾ, ਪਹਿਲਾਂ ਜਦੋਂ ਇਹਦੀ ਸਾਂਝ ਪਈ ਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਵਾਸ ਸਵਾਸ ਇਹਨੂੰ ਕਦੀ ਕਰਤਾਰ ਦਾ ਨਿਰੰਕਾਰ ਦਾ ਨਾਮ ਨਹੀਂ ਭੁੱਲਿਆ। ਨਾਮ ਭੁੱਲਣਾ ਇਹਦੇ ਵਾਸਤੇ ਮੌਤ ਸੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਸਵਾਸ ਸਵਾਸ ਉਹਨੇ ਚੇਤਾ ਕੀਤਾ ਤੇ ਜਦੋਂ ਸੰਸਾਰ ਤੇ ਆਇਆ ਬਸ ਸੰਸਾਰ ਦੀ ਹਵਾ ਲੱਗੀ, ਉਹ ਨਿਰੰਕਾਰ ਵਿਸਰਿਆ ਤੇ ਉਸ ਨਿਰੰਕਾਰ ਦੇ ਵਿਸਰਨ ਦੀ ਦੇਰ ਸੀ। ਆ ਦੁਨੀਆਂ ਦੇ ਪਦਾਰਥਿਕ ਖਿਡੌਣਿਆਂ ਦੀ ਤਰਨ ਲੱਗਣ ਲੱਗੇ। ਉਹੀ ਬੱਚਾ ਜਿਹੜਾ ਮਾਂ ਦਾ ਵਿਛੋੜਾ ਨਹੀਂ ਸਹਿੰਦਾ ਖਿਡੌਣਿਆਂ ਵਿੱਚ ਇੰਨਾ ਕੁ ਪਰਚ ਗਿਆ, ਉਹਨੂੰ ਉਹ ਮਾਂ ਤੇ ਬਾਪੂ ਦਾ ਚੇਤਾ ਹੀ ਭੁੱਲ ਗਿਆ। ਕਹਿਣ ਲੱਗੇ ਜੀਵ ਇਹਨਾਂ ਖਿਡੌਣਿਆਂ ਵਿੱਚ ਪਰਚਿਆ, ਫਿਰ ਇੰਨਾ ਕੁ ਦੂਰ ਹੁੰਦਾ ਗਿਆ। ਜਦੋਂ ਸਾਰੀ ਉਮਰ ਨਿਕਲ ਗਈ, ਜਿਸ ਨਿਰੰਕਾਰ ਤੋਂ ਬਿਨਾਂ ਇੱਕ ਖਿਨ ਨਹੀਂ ਸੀ ਰਹਿ ਸਕਦਾ, ਹੁਣ ਇੱਕ ਖਿਨ ਉਸ ਨਿਰੰਕਾਰ ਨੂੰ ਕਦੀ ਚੇਤੇ ਨਹੀਂ ਕਰਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਨੂੰ ਉਹ ਵਿਸਰ ਜਾਏ ਉਹਨਾਂ ਵਾਸਤੇ ਬੜਾ ਵੱਡਾ ਦੁੱਖ ਏ। ਬਾਬੇ ਫਰੀਦ ਨੇ ਤਾਂ ਜਿਨ੍ਹਾਂ ਨੂੰ ਵਿਸਰਿਆ ਤੇ ਸਾਹਿਬ ਨੇ ਵਿਸਰਨ ਦਾ ਕਾਰਨ ਵੀ ਦੱਸਿਆ। ਕਹਿਣ ਲੱਗੇ ਕਿ ਵਿੱਚੋਂ ਗਰਭ ਨਿਕਲ ਆਇਆ, ਖਤਮ ਵਿਸਾਰ ਦੁਨੀ ਚ ਤਲਾਇਆ, ਪਦਾਰਥਾਂ ਵੀ ਜੁੜ ਗਿਆ। ਸਾਹਿਬ ਨੇ ਕਿਹਾ ਦੂਜਾ ਪੈਰ ਹੈ ਰੈਣਕ ਹੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਵਿਸਰੀ ਨਾ ਗੁਰਾ, ਇੱਕ ਬੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਾਬਾ ਫਰੀਦ ਕਹਿੰਦੇ ਨੇ, ਕਹਿਣ ਲੱਗੇ ਰਸਤੇ ਇਸ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰਤੀਏ। ਦਾਤਾ ਮੈਨੂੰ ਵਿਸਰ ਨਾ ਜਾਈ, ਜਿਨ੍ਹਾਂ ਨੂੰ ਵਿਸਰ ਜਾਏ ਉਹ ਧਰਤੀ ਤੇ ਕੇਵਲ ਇੱਕ ਬੋਝ ਨੇ। ਸਾਹਿਬਾਣੀ ਕਹਿੰਦੇ ਨੇ ਨਾ ਕੀ ਵਿਸਰੈ, ਦੁੱਖ ਬਹੁਤਾ ਲੱਗੈ, ਕਿਉਂ ਤੂੰ ਵਿਸਰਨਾ ਪਿਆ, ਕਿਰਪਾ ਕਰ ਤੇਰਾ ਵਿਛੋੜਾ ਜਿਹੜਾ ਉਹ ਦੁੱਖ ਬਣ ਜਾਂਦਾ। ਹਜ਼ੂਰ ਨੇ ਅੱਜ ਸੱਤਵੀਂ ਪੌੜੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਨੂੰ ਫਿਰ ਦਾਤੇ ਉਸਨੇ ਦਾਤ ਦਿੱਤੀ, ਉਹਨੂੰ ਉਮਰ ਦੇ ਦਿੱਤੀ। ਹਜ਼ੂਰ ਕਹਿੰਦੇ ਨੇ ਮਨੁੱਖ ਦੀ ਉਮਰ ਚਾਰ ਯੁੱਗ ਵੀ ਹੋ ਜਾਏ। ਕਹਿਣ ਲੱਗੇ ਜੇ ਚਾਰ ਨੂੰ ਸਬਰ ਨਹੀਂ ਆਇਆ, ਇਹਦੀ ਉਮਰ 40 ਯੁੱਗ ਹੋ ਜਾਏ। ਸਾਹਿਬ ਕਹਿਣ ਲੱਗੇ ਜਿੱਥੇ ਵੀ ਧਰਤੀ ਵੀ ਜਾਏ ਆਪਣਾ ਚੰਗਾ ਨਾਮ ਰਖਾਵੇ। ਤੇ ਹਜ਼ੂਰ ਨੇ ਇੱਕ ਬਚਨ ਕੀਤਾ, ਜੇ ਤੇਰੇ ਆਪਣੇ ਅੰਦਰ ਤੂੰ ਉਸ ਮਾਲਕ ਨੂੰ ਕਦੀ ਯਾਦ ਨਹੀਂ ਕੀਤਾ ਤੇ ਇੰਨੀ ਉਮਰ ਰਾਜ ਭਾਗ ਲੈ ਕੇ, ਦੁਨੀਆਂ ਦੇ ਲੋਕ ਤਾਂ ਖੁਦਗਰਜੀ ਕਰਕੇ ਤੇਰੇ ਪਿੱਛੇ ਤੁਰਨਗੇ, ਪਰ ਮੇਰੇ ਨਿਰੰਕਾਰ ਦੇ ਘਰ ਵਿੱਚ ਤੁਰਨਾ, ਤੇਰੇ ਸਿਰ ਤੇ ਇੱਕ ਦੋਸ਼ ਲਾਇਆ ਜਾਏਗਾ ਤੇ ਉਹ ਦੋਸ਼ ਕਾਹਦਾ, ਕਿ ਜਿਹਦੇ ਨਾਲ ਵਾਅਦਾ ਕਰਕੇ ਆਇਆ ਤੇ ਉਹਨੂੰ ਤੂੰ ਵਿਸਰ ਕਿਉਂ ਗਿਆ। ਕਹਿਣ ਲੱਗੇ ਫਿਰ ਨੀਚਾਂ ਵਿੱਚ ਨੀਚ ਥਾਪਿਆ ਜਾਏਗਾ, ਉਹਦਾ ਵਿਛੋੜਾ, ਉਹਨੂੰ ਵਿਸਰਨਾ, ਇਹ ਸਭ ਤੋਂ ਵੱਡਾ ਦੋਸ਼ ਹੀ। ਪਰ ਮਨੁੱਖ ਦੀ ਬਿਰਤੀ ਜਦੋਂ ਬਾਹਰਮੁਖੀ ਬਿਰਤੀ ਨਾਲ ਤੱਕਦਾ ਤੇ ਇਹਨਾਂ ਕੋ ਇਹ ਮੁਕਾਮ ਬਣਾ ਕੇ ਬੈਠ ਜਾਂਦਾ, ਸ਼ਾਇਦ ਮੈਂ ਇਸ ਸੰਸਾਰ ਤੋਂ ਪਰਤ ਕੇ ਜਾਣੇ ਨੇ। ਸਾਹਿਬ ਕਹਿੰਦੇ ਨੇ ਰਸ ਕਈ ਤਰ੍ਹਾਂ ਦੇ ਨੇ, ਇਹ ਵੀ ਤਾਂ ਸਾਹਿਬ ਨੇ ਅੱਜ ਦੀ ਪੌੜੀ ਵਿੱਚ ਕਿਹਾ, ਬੰਦੇ ਨੂੰ ਰਸ ਏ, ਮੇਰੀ ਉਮਰ ਹੋਵੇ, ਲੋਕ ਮੈਨੂੰ ਚੰਗਾ ਕਹਿਣ। ਕਈ ਲੋਕ ਦੌਲਤ ਕਰਕੇ ਚੰਗਾ ਬਣਦੇ ਨੇ, ਆਪਣਾ ਨਾਮ ਬਣਾਉਣਾ ਚਾਹੁੰਦੇ ਨੇ। ਕਈ ਮਨੁੱਖ ਜਿਹੜੇ ਨੇ ਉਹ ਵਿਦਿਆ ਕਰਕੇ ਨਾਮ ਬਣਾਉਣਾ ਚਾਹੁੰਦੇ ਨੇ, ਕਈ ਮਨੁੱਖ ਬਦਮਾਸ਼ੀ ਕਰਕੇ ਨਾਮ ਬਣਾਉਣਾ ਚਾਹੁੰਦੇ ਨੇ, ਕਈ ਮਨੁੱਖ ਰਾਜ ਗੱਦੀ ਤੇ ਬੈਠ ਕੇ ਨਾਮ ਬਣਾਉਣਾ ਚਾਹੁੰਦੇ ਨੇ। ਸਾਹਿਬ ਕਹਿੰਦੇ ਨੇ ਭਾਵੇਂ ਸਾਰੀ ਦੁਨੀਆ ਤੇਰੇ ਥੱਲੇ ਡਰ ਕੇ ਤੈਨੂੰ ਚੰਗਾ ਕਹਿ, ਜੇ ਮੇਰੇ ਵਾਹਿਗੁਰੂ ਨੇ ਚੰਗਾ ਨਾ ਕਿਹਾ ਤੇ ਦੁਨੀਆ ਦੇ ਚੰਗੇ ਕਹਿਣ ਦੇ ਨਾਲ ਕਦੀ ਛੁਟਕਾਰਾ। ਬੰਦੇ ਦੀ ਇੱਕ ਬਿਰਤੀ ਏ ਆਪਣੇ ਆਪ ਨੂੰ ਸਲਾਹਣਾ। ਹਜ਼ੂਰ ਨੇ ਸ੍ਰੀ ਰਾਗ ਦੇ ਅੰਦਰ ਇੱਕ ਬਚਨ ਕੀਤਾ ਤੇ ਕਰੀਬ ਕਰੀਬ ਆਪਾਂ ਸਾਰੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇਸ ਬਿਮਾਰੀ ਤੋਂ ਬਚਿਆ, ਨਹੀਂ ਤੇ ਇਹ ਸਭ ਦੇ ਅੰਦਰ ਬੈਠੀ। ਹਜ਼ੂਰ ਦਾ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਮੈਂ ਅਰਜ ਜਿਹੜੀ ਪੰਕਤੀ ਕਰਨੀ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁੱਖ ਸੁਧੀ। ਇਹ ਵਾਕ ਪਾਠ ਵੱਖਰਾ ਵੱਖਰਾ, ਪਰ ਮਲ ਤੇ ਜੇ ਪਰਮਲ ਇਕੱਠਾ ਪਾਠ ਕਰਦੇ ਹਾਂਗੇ ਪਰਮਲ ਦਰ ਤੇ ਮਹਿਕ, ਤੇ ਜਦੋਂ ਪਾਠ ਵੱਖ ਵੱਖ ਕਰਾਂਗੇ ਪਰ ਮਲ ਦਰ ਤੇ ਬਗਾਨੀ ਮਹਿਲ। ਸਾਹਿਬ ਕਹਿੰਦੇ ਨੇ ਲੱਭ ਕੁੱਤਾ ਲਾਲ ਜਿਹੜਾ ਕੂਕਰ ਦੀ ਤਰ੍ਹਾਂ ਮੇਰੇ ਅੰਦਰ ਭੌਂਕਦਾ, ਕੂੜ ਚੂੜਾ ਝੂਠ ਬੋਲਣਾ ਇੱਕ ਨੀਵੀਂ ਬਿਰਤੀ ਏ, ਠੱਗ ਖਾਧਾ ਮੁਰਦਾਰ ਕਿਸੇ ਦੇ ਹੱਕ ਨੂੰ ਖੋ ਕੇ ਖਾਣਾ, ਇਹ ਇਸ ਤਰ੍ਹਾਂ ਜਿਵੇਂ ਮੁਰਦਾ ਖਾ ਰਿਹਾ ਹੋਵੇ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁੱਖ ਸੁਧੀ। ਹੁਣ ਇੱਥੇ ਸੁਧੀ ਦਰ ਤੇ ਸ਼ੁੱਧ ਨਹੀਂ, ਇੱਥੇ ਸੁਧੀ ਦਰ ਤੇ ਸਾਰੀ ਦੀ ਸਾਰੀ, ਪਰ ਨਿੰਦਾ ਬਗਾਨੀ ਨਿੰਦਿਆ ਕਰਨੀ, ਪਰ ਮਲ ਮੁੱਖ ਸੁਧੀ। ਇਸ ਤਰ੍ਹਾਂ ਜਿਵੇਂ ਬਗਾਨੇ ਦੀ ਗੰਦਗੀ ਆਪਣੇ ਮੂੰਹ ਦੇ ਵਿੱਚ ਪਾ ਲੈਣ। ਸਾਹਿਬ ਦੀ ਬਾਣੀ ਦਾ ਇਹ ਸ਼ਬਦ ਕਹਿਣ ਲੱਗੇ, ਪਰ ਨਿੰਦਾ ਪਰ ਮਲ ਮੁੱਖ ਸੁਧੀ, ਅਗਨ ਕੋਲ ਕ੍ਰੋਧ ਚੰਡਾਲ। ਅਗਲਾ ਬਚਨ ਕਹਿਣ ਲੱਗੇ, ਦਾਤਿਆ ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਕਹਿੰਦੇ ਨੇ ਇੱਕ ਨੀਵਾਂ ਨੀਚ ਕਰਮ ਮੇਰੇ ਅੰਦਰ ਏ, ਜਿੱਥੇ ਚਾਰ ਬੰਦੇ ਵਿੱਚ ਹੋਣ ਮੈਨੂੰ ਓਨੀ ਦੇਰ ਤੱਕ ਸਬਰ ਨਹੀਂ ਆਉਂਦਾ ਜਿੰਨੀ ਦੇਰ ਤੱਕ ਮੈਂ ਆਪਣੀ ਸ਼ਿਫਤ ਆਪ ਕਰਕੇ ਤੇ ਲੋਕਾਂ ਦੇ ਮੂੰਹ ਤੋਂ ਸੋਨਾ ਲਓ। ਰਸ ਕਸ ਆਪ ਸਲਾਹਣਾ, ਇਹਦਾ ਮਤਲਬ ਆਪਣੀ ਸ਼ਿਫਤ ਸਲਾਹ ਕਰਨੀ। ਸਾਹਿਬ ਕਹਿੰਦੇ ਨੇ ਚੰਗਾ ਨਾਉ ਰਖਾਇਕ ਹੈ, ਰਸ ਕਸ ਆਪ ਸਲਾਹਣਾ, ਆਪਣੀ ਸਿਫਤ ਕਰਨੀ, ਲੋਕ ਮੈਨੂੰ ਚੰਗਾ ਕਹਿਣ। ਸਾਹਿਬ ਕਹਿੰਦੇ ਨੇ ਇਹ ਵੀ ਇੱਕ ਕਾਰਨ ਹੀ ਉਸ ਪਿਆਰੇ ਨੂੰ ਵਿਸਰਨ ਦਾ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਤੇ ਸਤਿਗੁਰੂ ਨੇ ਦੂਜਾ ਪ੍ਰਮਾਣ ਵੀ ਸ੍ਰੀ ਰਾਜ ਵਿੱਚ ਦਿੱਤਾ, ਕੇਵਲ ਰਾਜੇ ਨੂੰ ਨਹੀਂ। ਚੇਤੇ ਰੱਖਣਾ ਪਿਆਰਿਓ, ਜਦੋਂ ਪਰਮੇਸ਼ਵਰ ਦਾਤ ਦਿੰਦਾ, ਕਈ ਵਾਰੀ ਜਦੋਂ ਬੰਦਗੀ ਦੀ ਦਾਤ ਵੀ ਦਿੰਦਾ ਨਾ ਤੇ ਲੋਕਾਂ ਵਿੱਚ ਵਾਹਵਾ ਵਾਹਵਾ ਮਿਲ ਜਾਏ, ਚੇਤੇ ਰੱਖਣਾ ਬੰਦਾ ਦਾਤ ਨੂੰ ਲੈ ਕੇ ਅਵੇਸਲਾ ਹੋ ਜਾਂਦਾ, ਉਸ ਦਿਤਾਰ ਨੂੰ ਭੁੱਲ ਜਾਂਦਾ। ਹਜ਼ੂਰ ਕਹਿੰਦੇ ਨੇ ਮੈਂ ਬੇਅੰਤ ਐਸੇ ਤੱਕੇ ਨੇ ਜਿਨ੍ਹਾਂ ਨੇ ਭਜਨ ਬੰਦਗੀ ਦੇ ਇੰਨੇ ਕੁ ਪ੍ਰਵਾਹ ਚਲਾ ਦਿੱਤੇ, ਪਰ ਜਿੱਥੇ ਆ ਗਈ ਗੱਲ ਉਸ ਪਿਆਰੇ ਦੇ ਦਰ ਤੇ ਪ੍ਰਵਾਨ ਹੋਣ ਦੀ, ਸਾਹਿਬ ਕਹਿਣ ਲੱਗੇ ਖੀਰ ਤੇ ਮੈਂ ਖਿੜਕਦੇ ਹੋਏ ਵੀ ਟਕੇ। ਹਜ਼ੂਰ ਦੀ ਬਾਣੀ ਦਾ ਇੱਕ ਬਚਨ, ਸਾਹਿਬ ਕਹਿੰਦੇ ਨੇ ਪੂਜ ਲੱਗਾ ਪੀਰ ਆਖੀ ਹੈ, ਕਹਿੰਦੇ ਨੇ ਜੇ ਤੂੰ ਇੰਨੇ ਕੁ ਉਪਾਸਨਾ ਕਰੇ, ਲੋਕ ਤੈਨੂੰ ਪੀਰ ਪੀਰ ਸੰਤ ਸੰਤ ਮਹਾਂਪੁਰਸ਼ ਕਹਿ ਕੇ ਪੂਜਣ। ਪੂਜ ਲੱਗਾ ਪੀਰ ਆਖੀ ਹੈ, ਸਭ ਮਿਲੇ ਸੰਸਾਰ, ਲੋਕ ਤੈਨੂੰ ਅੱਗੇ ਖੋ ਕੇ ਮਿਲਣ। ਕਹਿਣ ਲੱਗੇ ਨਾਉ ਸਦਾਏ ਆਪਣਾ, ਕੋਸ਼ਿਸ਼ ਕਰੇ ਕਿ ਲੋਕਾਂ ਵਿੱਚ ਮੇਰਾ ਨਾਮ ਬਣ ਜਾਏ। ਪਰ ਨਹੀਂ ਪਿਆਰਿਓ, ਸਿੱਖ ਨੂੰ ਗੁਰੂ ਨੇ ਇੱਕ ਗੱਲ ਦੱਸੀ ਏ, ਕਹਿੰਦੇ ਨੇ ਜੇ ਤੂੰ ਰੱਬ ਦੇ ਨਾਮ ਨੂੰ ਪਾਉਣਾ ਚਾਹੁੰਦਾ ਤੇ ਆਪਣਾ ਨਾਮ ਤੈਨੂੰ ਮਿਟਾਉਣਾ ਪਏਗਾ। ਆਪਣਾ ਨਾਮ ਮਿਟਾਉਣ ਦਾ ਮਤਲਬ ਇਹ ਨਹੀਂ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਛੱਡੋ ਜੀ ਮੈਂ ਤਾਂ ਸੇਵਕ ਹੀ ਹਾਂ ਕੀ ਨਾਂ ਲੈਣਾ। ਜਿੰਨੀ ਦੇਰ ਤੱਕ ਆਪਣਾ ਨਾਂ ਤਾਂ ਸਾਡਾ ਮਿਟੀ ਜਾਣਾ, ਜਿੱਦਣ ਮੌਤ ਹੋ ਗਈ ਵੱਧ ਤੋਂ ਵੱਧ ਪੁੱਤਰ ਪੋਤਰੇ ਪੜਪੋਤਰੇ ਚੇਤੇ ਕਰਨਗੇ, ਇੱਕ ਦਿਨ ਤਾਂ ਸਾਡੀ ਪੀੜ੍ਹੀ ਵਿੱਚੋਂ ਨਾਂ ਮਿਟ ਜਾਣਾ। ਆਪਣਾ ਨਾਂ ਮਿਟਾਉਣ ਦਾ ਮਤਲਬ ਆਪਣੀ ਖੁੰਦ ਨੂੰ ਮਿਟਾਉਣਾ, ਆਪਣੇ ਆਪ ਨੂੰ ਖਤਮ ਕਰ ਦੇਣਾ।
ਸਾਹਿਬ ਨੇ ਸੇਵਕ ਦੀ ਪਰਿਭਾਸ਼ਾ ਹੀ ਦਿੱਤੀ ਹੈ, ਕਹਿਣ ਲੱਗੇ ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਜਿਹੜਾ ਆਪਣੇ ਆਪ ਨੂੰ ਮਿਟਾ ਦਿੰਦਾ, ਜੋ ਸਿਰ ਧਰੈ ਉਤਾਰ, ਸਤਿਗੁਰ ਦਾ ਭਾਣਾ ਮੰਨ ਲੈ, ਸ਼ਬਦ ਰੱਖੈ ਉਹ ਧਾਰ, ਹਿਰਦੇ ਵਿੱਚ ਗੁਰੂ ਦਾ ਨਾਮ ਟਿਕਾਏ। ਜੇ ਨਾਮ ਟਿਕਾਣਾ ਆਪਣੇ ਨਾਮ ਨੂੰ, ਆਪਣੀ ਹੋਂਦ ਨੂੰ ਮਿਟਾ ਦੇ, ਇਹ ਕਾਰਨ ਸਾਹਿਬ ਕਹਿੰਦੇ ਨੇ ਪਿਆਰਿਆ, ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ, ਖੋਵਾ ਖੋਵੈ ਸਿੱਧ ਸ਼ੁਮਾਰ। ਕਹਿਣ ਲੱਗੇ ਪਿਆਰਿਆ, ਜਾਂ ਪਤ ਲੇਖੈ ਨਾ ਪਵੈ ਸਭਾ, ਪੂਜ ਖੁਆਰ, ਜਿੰਨੀ ਵੀ ਪੂਜਾ ਕੀਤੀ, ਲੋਕਾਂ ਨੇ ਨਮਸਕਾਰਾਂ ਕੀਤੀਆਂ, ਲੋਕਾਂ ਨੇ ਵਾਹ 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 ਕੀਤੀ, ਜੇ ਮੇਰੇ ਪਿਆਰੇ ਦੇ ਚਰਨਾਂ ਵਿਚ ਪ੍ਰਵਾਨ ਨਹੀਂ ਹੋਇਆ ਤੇ ਤੇਰੀ ਕੀਤੀ ਹੋਈ ਪੂਜਾ ਸਾਰੀ ਨਿਭਲ ਚਲੀ। ਸਾਹਿਬ ਕਹਿੰਦੇ ਨੇ ਭਾਵੇਂ ਤੇਰੇ ਕੋਲ ਦੌਲਤ ਏ, ਵਿਦਿਆ ਕਰਕੇ ਤੇਰੀ ਵਾਹ 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 ਹੋਵੇ, ਲੋਕ ਨਾਮ ਕਰਕੇ ਤੈਨੂੰ ਚੁੱਕਣ, ਦੁਨੀਆਂ ਵਿਚ ਚੰਗੇ ਕਰਮਾਂ ਕਰਕੇ ਤੈਨੂੰ ਚੁੱਕਣ, ਲੋਕ ਤੇਰੀ ਤਾਕਤ ਨੂੰ ਵੇਖ ਕੇ ਤੇਰੇ ਪਿੱਛੇ ਤੁਰਨ, ਲੋਕ ਤੇਰੇ ਧਨ ਨੂੰ ਵੇਖ ਕੇ ਤੇਰੇ ਪਿੱਛੇ ਤੁਰਨ, ਜੇ ਤੂੰ ਪਿਆਰੇ ਦੀ ਕਿਰਪਾ ਨਹੀਂ ਲਈ, ਜੇ ਤੂੰ ਆਪਣੇ ਉਸ ਪਿਆਰੇ ਵੱਲ ਕਦੀ ਨਜ਼ਰ ਨਹੀਂ ਟਿਕਾਈ, ਤੇ ਤੇਰੀ ਉਸ ਦਰ ਤੇ ਤੂੰ ਕੀਮਤ ਨਹੀਂ ਹੋ ਪੈਣੀ। ਸਾਹਿਬ ਸੱਚੇ ਪਿਤਾ ਨੇ ਇਹੋ ਜਿਹੇ ਪ੍ਰਮਾਣ ਵੀ ਦਿੱਤੇ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿਚ ਇੱਕ ਬੜੀ ਪਿਆਰੀ ਘਟਨਾ ਦਿੱਤੀ, ਸਾਹਿਬ ਦਾ ਜ਼ਿਕਰ ਕੀਤਾ। ਉਹਨਾਂ ਨੇ ਰੂਮ ਦੇਸ਼ ਨੂੰ ਗਏ ਤੇ ਬਾਦਸ਼ਾਹ ਕਾਰੂ ਨੂੰ ਮਿਲੇ। ਭਾਈ ਕਾਨ ਸਿੰਘ ਨਾਭਾ ਨੇ ਜਦੋਂ ਕਾਰੂ ਸ਼ਬਦ ਆਪਾਂ ਮਹਾਨ ਕੋਸ਼ ਵਿਚੋਂ ਦੇਖਦੇ ਹਾਂ ਤੇ ਉਹ ਕਹਿੰਦੇ ਨੇ ਕਾਰੂ ਜਿਹੜਾ ਹਜ਼ਰਤ ਮੂਸਾ ਦੇ ਵੇਲੇ ਹੋਏ ਹੈ, ਇਹਦੇ ਵਿਚ ਕੋਈ ਸ਼ੱਕ ਨਹੀਂ। ਉਹ ਨਾਲ ਲਿਖਦੇ ਨੇ ਭਾਈ ਸੰਤੋਖ ਸਿੰਘ ਹੋਰਾਂ ਨੇ ਸੂਰਜ ਪ੍ਰਕਾਸ਼ ਦੇ ਅੰਦਰ ਰੂਮ ਦੇਸ਼ ਦਾ ਕਾਰੂ ਬਾਦਸ਼ਾਹ ਐਵੇਂ ਕਿਤੇ ਮਨੋਕਲਪਤ ਤਰੀਕੇ ਨਾਲ ਕਹਿ ਦਿੱਤਾ। ਹੁਣ ਜਦੋਂ ਆਪਾਂ ਖੋਜੀਏ ਪੜ੍ਹੀਏ ਤੇ ਕਹਿੰਦੇ ਤਵਾਰੀ ਗੁਰੂ ਖਾਲਸਾ ਵਿਚ ਗਿਆਨੀ ਗਿਆਨ ਸਿੰਘ ਲਿਖਦੇ ਨੇ ਬਿਲਕੁਲ ਠੀਕ ਏ, ਇੱਕ ਮੂਸਾ ਦੇ ਵਕਤ ਕਾਰੂ ਬਾਦਸ਼ਾਹ ਹੋਇਆ ਤੇ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਇਸ ਦਾ ਨਾਮ ਸੀ ਸੁਲਤਾਨ ਹਮੀਦ ਕਾਰੂ। ਇਹ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਏ, ਜਿਹੜਾ ਮੂਸਾ ਦੇ ਵੇਲੇ ਹੋਇਆ। ਗਿਆਨੀ ਗਿਆਨ ਸਿੰਘ ਲਿਖਦੇ ਨੇ ਇਹਨੇ 40 ਗੰਢ ਦੌਲਤ ਇਕੱਠੀ ਕੀਤੀ ਏ ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਸੁਲਤਾਨ ਹਮੀਦ ਕਾਰੂ ਹੋਇਆ, ਗਿਆਨੀ ਗਿਆਨ ਸਿੰਘ ਦੇ ਮੁਤਾਬਕ ਇਹਨੇ 42 ਗੰਢ ਦੌਲਤ ਇਕੱਠੀ ਕੀਤੀ। ਇਹ ਉਹ ਕਾਰੂ ਜਿਹਨੇ ਕਬਰਾਂ ਵੀ ਪਟਾ ਦਿੱਤੀਆਂ, ਉਹ ਕਾਰੂ ਜਿਹਨੇ ਆਪਣੇ ਰਾਜ ਵਿਚ ਕੌਡੀਆਂ ਤੇ ਬਦਾਮਾਂ ਨਾਲ ਲੈਣ ਦੇਣ ਕੀਤਾ। ਤੇ ਲਿਖਦੇ ਨੇ ਵਿਦਵਾਨ ਸੱਜਣ, ਮੇਰੇ ਗੁਰੂ ਨਾਨਕ ਸਾਹਿਬ ਨੇ ਉੱਥੇ ਕਿਰਪਾ ਕੀਤੀ, ਰੂਮ ਦੇਸ਼ ਵਿਚ ਬੇਅੰਤ ਪੀਰ ਫਕੀਰ ਜਿਹੜੇ ਨੇ ਝੁਕੇ ਨੇ। ਸਾਡੇ ਕੋਲ ਤਾਂ ਕੇਵਲ ਉਹ ਥਾਵਾਂ ਨੇ ਨਾ ਜਿੱਥੇ ਕਿਤੇ ਨੂੰ ਸਮਝ ਪਈ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਇੱਥੇ ਪਏ। ਤੇ ਭਾਈ ਗੁਰਦਾਸ ਕਹਿੰਦੇ ਨੇ, ਗੁਰਸਿੱਖਾਂ, ਗੁਰੂ ਨਾਨਕ ਸਾਹਿਬ ਨੇ ਸਾਰੀ ਧਰਤੀ ਨੂੰ ਉਤਾਰੇ, ਕੇਵਲ ਇਸ ਧਰਤੀ ਨੂੰ ਨਹੀਂ, ਜਿਹੜੇ ਖੰਡ ਬ੍ਰਹਿਮੰਡ ਤੈਨੂੰ ਨਜ਼ਰ ਨਹੀਂ ਆਉਂਦੇ ਪਏ, ਗੁਰੂ ਨਾਨਕ ਦੀ ਮਿਹਰ ਉਹਨਾਂ ਖੰਡਾਂ ਬ੍ਰਹਿਮੰਡਾਂ ਵਿਚ ਵੀ ਵਰਦੀ ਪਈ। ਸਾਹਿਬ ਸੱਚੇ ਪਿਤਾ ਉੱਥੇ ਗਏ, ਜਿਤਨੇ ਕਾਜ਼ੀ ਮੁਲਾਣੇ ਨੇ ਸਾਰੇ ਝੁਕੇ ਨੇ। ਅਖੀਰ ਤੇ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਇੱਕ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ, ਐ ਖੁਦਾ ਦੇ ਨੂਰ, ਤੂੰ ਖੁਦਾ ਦਾ ਰੂਪ ਏ, ਜੇ ਦੁਨੀਆਂ ਦਾ ਦੁੱਖ ਕੱਟਣਾ ਹੈ ਇਸ ਕਿਰਪਾ ਕਰਦੇ। ਮੈਂ ਅਰਜ਼ ਕਰ ਰਿਹਾ, ਜਿਤਨਾ ਮਰਜ਼ੀ ਵਾਹ 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 ਲੈ ਲੈ ਮੰਗਾ, ਜੇ ਉਸ ਪਿਆਰੇ ਦੀ ਨਜ਼ਰ ਵਿਚ ਪਰਵਾਹ ਨਹੀਂ ਤੇ ਸਭ ਕੁਝ ਥੁੱਠ ਹੈ। ਕਹਿਣ ਲੱਗੇ, ਸਤਿਗੁਰੂ ਇਸ ਕਿਰਪਾ ਕਰ, ਇੱਥੇ ਸੁਲਤਾਨ ਹਮੀਦ ਕਾਰੂ ਏ, ਜਿਸ ਨੇ ਲੋਕਾਂ ਦੇ ਘਰਾਂ ਵਿਚ ਇੱਕ ਰੁਪਈਆ ਨਹੀਂ ਛੱਡਿਆ, ਉਹਨੇ ਮੁਰਦਿਆਂ ਦੀਆਂ ਕਬਰਾਂ ਵੀ ਫੋਲ ਦਿੱਤੀਆਂ ਨੇ। ਜੇ ਕਿਤੇ ਕਿਰਪਾ ਕਰੇ, ਸਾਡਾ ਉਪਦੇਸ਼ ਉਹਦੇ ਉੱਤੇ ਕੋਈ ਅਸਰ ਨਹੀਂ ਕਰਦਾ, ਪਰ ਸਾਨੂੰ ਯਕੀਨ ਏ ਤੇਰੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਉਹਦੇ ਅੰਦਰ ਨੂੰ ਵਿੰਨਦਾ, ਤੇਰੇ ਸਾਹਮਣੇ ਉਹ ਕਦੀ ਟਿਕ ਨਹੀਂ ਸਕਣਾ, ਤੇਰੀ ਉਹਨੇ ਝਾਲ ਝੱਲਣੀ ਨਹੀਂ। ਮੇਰੇ ਹਜ਼ੂਰ ਨੇ ਉੱਥੇ ਕੀਰਤਨ ਕੀਤਾ ਤੇ ਕਹਿੰਦੇ ਨੇ ਸੁਲਤਾਨ ਹਮੀਦ ਕਾਰੂ, ਉਹਨੂੰ ਕਿਸੇ ਦੱਸਿਆ ਇੱਕ ਫਕੀਰ ਆਇਆ ਹੀ ਪਹੁੰਚਿਆ, ਜਿਹੜਾ ਨਾਮ ਵਿਚ ਭਿਜਾਈ ਉਸ ਖੁਦਾ ਦੇ ਰੰਗ ਵਿਚ ਇੰਨਾ ਕੁ ਰੰਗਿਆ, ਜਦੋਂ ਉਹ ਆਪਣੇ ਨੇਤਰ ਪੱਟ ਕੇ ਕਿਸੇ ਵੱਲ ਤੱਕਦਾ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹ ਇੰਨਾ ਕੁ ਖੁਦਾ ਦੇ ਰੰਗ ਵਿਚ ਰੰਗੇ, ਜਦੋਂ ਆਪਣੇ ਮੁੱਖ ਤੋਂ ਬਚਨ ਕਰਦਾ ਉਹਦੇ ਬਚਨਾਂ ਨੂੰ ਕੋਈ ਮੋੜ ਨਹੀਂ ਸਕਦਾ। ਕਹਿਣ ਲੱਗੇ, ਇੰਨਾ ਕੁ ਰੰਗੇ, ਜਦੋਂ ਪ੍ਰਭਾਤ ਵੇਲੇ ਮਿੱਠੀ ਆਵਾਜ਼ ਵਿਚ सुरीले गले दे नाल उस खुदा दी उस्तत करदा है ओदी आवाज नूं सुन के दा जंगल दे पंछी वी ओदे दुआले इकट्ठे हो जांदे इन्नी एकाग्रता इन्ना टिकाए सुल्तान हमीद कारू गया ते साहब उस वक्त छोटे छोटे पत्थर इकट्ठे कर लग पे ज्ञानी ज्ञान सिंह लिखते ने कंक्रीट इकट्ठे तय करते ने हजूर ने एक ढेर लाया भाई मरदाना ना तुरै सुल्तान हमीद कारू आया ते कोल बैठ के कहिंदा फकीर बाबा ए खुदा दे रंग विच रंगे साईं दे फकीर मैं सोचिया सी सुनिया सी तू बहुत पुगया होया आ पत्थर इकट्ठे करने कंकर इकट्ठे करने ए पत्थर तेरे किस काम ने ते ज्ञानी ज्ञान सिंह ने लिखिया कहन लगे साहब कहन लगे सुल्तान हमीद कारू परलोक वास्ते भगती दी शेज पिया बनाना वा कहन लगे उथे बैठ के भगती करांगा ते चेते रखी फकीर जेड़े ने रोड़ा ते बैठ के कमाइया कर दे भाई गुरदास ने इशारा भी किया बाणी दे अंदर रेत अक आहार कर रोड़ा दी गुर करी विछाई भारी करी तपस्या वड़े भाग हर सो बने आई हुण साहिब ने समझाणा है कहन लगे उस घर नूं जदों जाणा ते एक ऊंट मैं इन्हां पत्थरां दा भर के भेजना सेज विछा के उत्ते बैठ के खुदा दी इबादत करांगे ते ओ कहिंदे ने सुल्तान हमीद कारू हत्या कहन लगा वाह ओ फकीर बाबा लोग एवें तैनूं सिजदे करदे ने तू ता गल आम बंदे तो भी नीवी करना है पता नहीं लोकां ने तेरे विचों की देख ले साहिब मुस्करा के पुछदे ने सुल्तान हमीद कारू केड़ी गल नीवी कीती कहन लगे आ पत्थरां नाल लगदे होए ऊंट कदी ओदे घर नूं जाणगे कहन लगे सजना जे तू घर घर दियां कबरां नूं पट के उन्हां विचों रुपये कढ के बलकारी गर्द इकट्ठे करी बैठा जिथे तेरे ऊंट लगे जाने ने तो साडा ऊंट भी पिछे ला ले जे तेरे इन्ने जाने ने ते बाबे नानक दा ऊंट नहीं जा सकदा कहन लगे तेरे को रुपये मेरे को रोड़ी चल तेरे रुपया आलियां दे विच मिला के तोड़ देंगे सजना इन्या ऊंटा विच तां मेरिया रोड़ियां भी अगे निकल जाणगे चरना ते डिग पिया कहन लगा बाबा उथे तां रुपये भी नहीं जाने ते साहिब कहिंदे जे नहीं जाने फिर लोकां नूं दुख क्यों देना कहिंदा मैं चाहना लोग कहन मैं सब तो अमीर हां ज्ञानी ज्ञान सिंह लिख दो ते साहिब ने बचन कह कीचै नेक नामी जो देवा खुदा है नसीहतनामा जन्म साखी वाले ने अंकित किया गुरु ग्रंथ साहिब विच नहीं मैं अर्ज कर दिया कीचै नेक नामी जो देवा खुदा है जो दीता जमी पर सो गोती फनाए कहन लगे दायम वह दौलत कसे बेशुमार ना रहेंगे करोड़ी ना रहेंगे हजार ना इसे करोड़ा वाला टिके ना हजारा वाला टिके जे ओदी कृपा नहीं तेरे तू ओनू देखदा नहीं पिया ते तेरा सब कुछ निफल है सहज सच्चे पिता ने अमृत ने बाणी विच भी यही बचन किते ने ते अज गुरुदेव ने जेड़ा बचन किया कहन लगे जे जुग चारे आर जा अर्थां वल जरूर ध्यान देना ते हो सकदा मैं भुला तुसी कृपा करके जरूर दस्या जे सूझवान सज्जन जे जुग चारे आर जा जे दर ते जे कर जुग चारे आर जा जे मनुख चार युग मने ने सतयुग त्रेता द्वापर ते कल युग जेकर तेरी उम्र चार युगां जिनी हो जाए कहन लगे फिर इथे भी सबर नहीं मनुख कदी नहीं चाहता कि मेरी मौत होवे ए ता मरदा होया भी सोचदा है किते चार दिन होर मिल जान ते रब्बा किते होर दुनिया दे चोई तमाशे देख ही जान मौत तो बंदे नूं भय हुंदा है मैं पिछले दिन एक अर्ज कीती सी एल कबरांटे केवल गुरु नानक साहिब दा घर ऐसा है जिहदे विच बैठा होया सिख मौत दी इंतजार करदा है कहिंदा जींदा भी जुड़िया वा बस ठीक करा भन्नन दी देर इक परदे ही है इहनूं भन्न के सदा लई तेरे चरणां विच लीन हो जाणा कहिंदे जे जुग चारे आर जा होर दसूणी होए इस तों दस गुणा होर यादी हो जाए तेरी उम्र चाली जुग हो जाए नवां खंडां विच जाणी है नवां खंडां दर ते जितनी भी सृष्टि है सारे लोग तेनूं जाणदे होण नाल चलै सब को ते जिधर तू जाना किसे गली विचों निकले इथे कली राजे दी गल नहीं एदे विच संत भी ਇਹਦੇ ਵਿੱਚ ਵਿਦਵਾਨ ਵੀ, ਇਹਦੇ ਵਿੱਚ ਰਾਜਾ ਵੀ। ਇਕੱਲੀ ਰਾਜੇ ਦੀ ਗੱਲ ਹੀ ਕੀਤੀ, ਕਹਿਣ ਲੱਗੇ ਕੋਈ ਵੀ ਹੋਵੇ ਜਿਹਦੀ ਵਾਹ 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 ਹੋਵੇ, ਕਹਿਣ ਲੱਗੇ ਨਾਲ ਚੱਲਾ ਸਭ ਕੋਈ, ਲੋਕ ਜਦੋਂ ਤੂੰ ਆਵੇਂ ਤੇਰੇ ਪਿੱਛੇ ਕਾਫਲੇ ਬਣਾ ਕੇ ਤੁਰਨ, ਲੋਕ ਤੇਰੇ ਪਿੱਛੇ ਜਿਹੜੇ ਨੇ ਉਹ ਆਪ ਤੁਰਨ ਤੇਰੀ ਜੈ ਜੈਕਾਰ ਕਰਨ। ਮੈਂ ਅਰਜ਼ ਕੀਤੀ, ਸਿੱਖ ਦੇ ਅੰਦਰ ਨਾਮ ਉਦੋਂ ਟਿਕਦਾ ਜਦੋਂ ਆਪਣੇ ਨਾਮ ਨੂੰ ਮਿਟਾਉਂਦਾ। ਭਾਈ ਸਾਹਿਬ ਭਾਈ ਹੀਰਾ ਸਿੰਘ ਗੁਰੂ ਘਰ ਦੇ ਕੀਰਤਨੀ ਹੋਏ ਨੇ। ਮੈਂ ਕਈ ਵਾਰੀ ਉਹਨਾਂ ਦੇ ਜੀਵਨ ਵਿੱਚੋਂ ਅਰਜ਼ ਕਰਨਾ ਹੁੰਦਾ, ਭਾਈ ਸਾਹਿਬ ਨੇ ਆਪਣਾ ਚਲਾਣਾ ਦੇਹਰਾਦੂਨ ਕੀਤਾ ਸੀ ਤੇ ਕਹਿੰਦੇ ਨੇ ਅੰਤਲੇ ਸਮੇਂ ਇੱਕ ਅਰਦਾਸ ਕਰਕੇ ਗਏ ਸਨ, ਗੁਰੂ ਨਾਨਕ ਸਾਹਿਬ ਇੱਕ ਕਿਰਪਾ ਮੇਰੇ ਤੇ ਕਰੀ, ਇੱਕ ਤਾਂ ਮੇਰੇ ਗੁਨਾਹਾਂ ਨੂੰ ਬਖਸ਼ ਦੇਈ, ਪਤਾ ਨੀ ਕਿੰਨੀਆਂ ਕੁ ਭੁੱਲਾਂ ਕੀਤੀਆਂ ਨੇ, ਤੇ ਕਹਿੰਦੇ ਦੂਜਾ ਜਿੱਦਣ ਮੇਰਾ ਅੰਤਲਾ ਸਮਾਂ ਆਵੇ ਮੇਰੇ ਪਿੱਛੇ ਲੋਕਾਂ ਦਾ ਇਕੱਠ ਨਾ ਹੋਵੇ, ਕਿਉਂਕਿ ਮੇਰੇ ਕਰਮ ਹੀ ਇਹੋ ਜਿਹੇ ਨਹੀਂ, ਮੇਰੇ ਪਿੱਛੇ ਤਾਂ ਇੱਕ ਬੰਦਾ ਵੀ ਨਹੀਂ ਤੁਰਨਾ ਚਾਹੀਦਾ। ਕਹਿਣ ਲੱਗੀ ਕਿਹੜੀ ਗੱਲ ਕਿਸੇ ਕਿਹਾ, ਆਪਾਂ ਤੁਹਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਲਿਜਾਵਾਂਗੇ, ਤੇ ਭਾਈ ਹੀਰਾ ਸਿੰਘ ਨੇ ਕਿਹਾ ਨਹੀਂ, ਜਿਸ ਥਾਂ ਤੇ ਗੁਰੂ ਰਾਮਦਾਸ ਦੇ ਪੁਰਬ ਤੇ, ਗੁਰੂ ਗ੍ਰੰਥ ਸਾਹਿਬ ਦੇ ਪੁਰਬ ਤੇ ਲੋਕਾਂ ਦੇ ਕਾਫਲੇ ਗੁਰੂ ਪਿੱਛੇ ਤੁਰਦੇ ਨੇ, ਦੇਖੋ ਮੇਰੀ ਇਸ ਮਿੱਟੀ ਦੇ ਪਿੱਛੇ ਕਿਤੇ ਲੋਕਾਂ ਦਾ ਕਾਫਲਾ ਨਾ ਤੁਰੇ। ਕਹਿਣ ਲੱਗੇ ਨਾ ਕੇਵਲ ਗੁਰੂ ਦਾ ਰਹਿ, ਕਹਿੰਦੇ ਨੇ ਮੰਨ ਲਿਆ ਜਾਏ ਕੋਈ ਮਨੁੱਖ ਵਿਦਵਾਨ ਹੋਵੇ, ਸਮਰਾਟ ਹੋਵੇ, ਧਨ ਵਾਲਾ ਹੋਵੇ, ਉਹਨੇ ਭਜਨ ਬੰਦਗੀ ਕੀਤੀ ਹੋਵੇ, ਨਾਲ ਚੱਲੇ ਸਭ ਕੋਈ, ਪਰ ਕਹਿਣ ਲੱਗੇ ਚੰਗਾ ਨਾਉਂ ਰਖਾਇਕ ਹੈ। ਇੱਥੇ ਸ਼ਬਦ ਸਾਹਿਬ ਨੇ ਜਿਹੜਾ ਵਰਤਿਆ ਰਖਾਇਕ ਹੈ, ਇੱਕ ਹੁੰਦਾ ਲੋਕ ਰੱਖਣ, ਇਹਦਾ ਮਤਲਬ ਦੁਨੀਆਂ ਵਿੱਚ ਉਹਦੀ ਇੱਕ ਇੱਛਾ ਹੋਵੇ, ਰਖਾਇਕ ਹੈ ਸ਼ਬਦ ਵਿੱਚ ਰਮਦੇ, ਲੋਕ ਆਪਣੇ ਲੋਕਾਂ ਵਿੱਚ ਪ੍ਰਭਾਵ ਬਣਾਏ ਤੇ ਮੂੰਹ ਇਧਰੀ ਲੋਕਾਂ ਤੱਕ ਗੁਲ ਗੱਲ ਪਹੁੰਚਾਏ ਕਿ ਮੇਰੇ ਨਾਥ ਨਾਮ ਨੂੰ ਤੁਸੀਂ ਚੰਗਾ ਕਹੋ, ਆਪਣੀ ਦੌਲਤ ਦੇ ਪ੍ਰਭਾਵ ਨਾਲ, ਆਪਣੀ ਪਦਵੀ ਦੇ ਪ੍ਰਭਾਵ ਨਾਲ, ਵਿਦਿਆ ਦੇ ਪ੍ਰਭਾਵ ਨਾਲ ਚੰਗਾ ਨਾਉਂ ਰਖਾਇਕ ਹੈ। ਜਗ ਕੀਰਤ ਜਗ ਲੇ, ਲੋਕ ਉਹਦੀ ਸਿਮਤ ਕਰਨ, ਲੋਕ ਉਹਦੀ ਕੀਰਤੀ ਕਰਨ। ਹਜ਼ੂਰ ਨੇ ਅੱਗੇ ਬਚਨ ਕੀਤਾ, ਕਹਿੰਦੇ ਜੇ ਤਿਤ ਨਜ਼ਰ ਨਾ ਆਵੇ, ਵੈਸੇ ਪਿੱਛੇ ਮੈਂ ਇਹਦੇ ਅੰਤ ਕਰਕੇ ਗਿਆ ਸਾਂ, ਜੇ ਤਿਤ ਨਜ਼ਰ ਨਾ ਆਵੇ, ਜੇ ਇਹ ਮਨੁੱਖ ਉਸ ਵਾਹਿਗੁਰੂ ਦੀ ਨਜ਼ਰ ਵਿੱਚ ਨਹੀਂ ਆਉਂਦਾ। ਤੇ ਅੱਜ ਗੁਰਮੁਖ ਪਿਆਰਿਆਂ ਦੇ ਬਚਨਾਂ ਨੂੰ ਸੁਣਿਆ ਤੇ ਪੜ੍ਹਿਆ, ਉਹਨਾਂ ਨੇ ਅਰਥ ਕਰਨ ਵਿੱਚ ਹੋਰ ਕਮਾਲ ਕਰ ਦਿੱਤੀ। ਕਹਿਣ ਲੱਗੇ ਇਸ ਪੰਕਤੀ ਨੂੰ ਪੜ੍ਹ, ਜੇ ਨਜ਼ਰ ਨਾ ਆਵੇ। ਕਹਿਣ ਲੱਗੇ ਵਾਹਿਗੁਰੂ ਦੀ ਨਜ਼ਰ ਵਿੱਚ ਤਾਂ ਸਾਰੇ ਨੇ, ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਨਾ, ਸਹਿਬ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਜੇ ਕੋ ਨਾਉਂ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਤਮ ਹੈ ਨਜ਼ਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਕਹਿਣ ਲੱਗੇ ਉਹਦੀ ਨਜ਼ਰ ਵਿੱਚ ਤਾਂ ਕੀੜੇ ਵੀ ਆਉਂਦੇ ਨੇ। ਸਾਹਿਬ ਦੀ ਬਾਣੀ ਪੜ੍ਹਨੀਆਂ, ਕਹਿਣ ਲੱਗੇ ਸਭਨਾ ਉੱਪਰ ਨਜ਼ਰ ਹੈ ਤੇਰੀ, ਤੇ ਮੇਰੇ ਵਾਹਿਗੁਰੂ ਤੇਰੀ ਸਾਰਿਆਂ ਉੱਪਰ ਨਜ਼ਰ ਏ, ਕਿਸੇ ਥੋੜੀ। ਕਹਿਣ ਲੱਗੇ ਕਿਸੇ ਉੱਤੇ ਥੋੜੀ ਨਜ਼ਰ ਏ, ਕਿਸੇ ਥੋੜੀ, ਕਿਸੇ ਹੈ ਸੁਨੇਰੀ, ਕਿਹਦੇ ਉੱਤੇ ਜ਼ਿਆਦੀ ਨਜ਼ਰ। ਕਹਿਣ ਲੱਗੇ ਉਹਦੀ ਨਜ਼ਰ ਸਭ ਤੇਰੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਜੇ ਤਿਸ ਨਜ਼ਰ ਨਾ ਆਵੇ। ਉਹਦਾ ਅਰਥ ਕਰਦੇ ਨੇ ਗੁਰਮੁਖ ਪਿਆਰੇ ਕਿ ਜੇ ਤੈਨੂੰ ਇੰਨਾ ਕੁਝ ਲੈ ਕੇ ਆਪਣਾ ਆਪ ਨਹੀਂ ਤੂੰ ਪਹਿਚਾਣਿਆ, ਉਸ ਵਾਹਿਗੁਰੂ ਨੂੰ ਤੂੰ ਤੱਕਿਆ ਨਹੀਂ, ਤਾਂ ਚੇਤੇ ਰੱਖੀ। ਸਾਹਿਬ ਕਹਿਣ ਲੱਗੇ ਤਾਂ ਵਾਤ ਨਾ ਪੁੱਛੇ, ਕਿ ਤੇਰੀ ਕਿਸੇ ਨੇ ਵਾਤ ਨਹੀਂ ਪੁੱਛਣੀ, ਜੇ ਤਿਸ ਨਜ਼ਰ ਨਾ ਆਵੇ। ਕਹਿਣ ਲੱਗੇ ਜੇ ਤਿਸ ਦਰਸ ਹੈ ਉਸ ਮਨੁੱਖ ਨੂੰ, ਇੱਕ ਤਿਸ ਦਰਸ ਵਾਹਿਗੁਰੂ ਨਹੀਂ ਉਹਨਾਂ ਕੀਤਾ। ਕਹਿਣ ਲੱਗੇ ਜੇ ਤਿਸ ਕਿਨੂੰ, ਜਿਹਦੇ ਬਾਰੇ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ, ਜੇ ਤਿਸ, ਜੇ ਉਸ ਮਨੁੱਖ ਨੂੰ ਨਜ਼ਰ ਨਾ ਆਵੇ, ਉਹ ਵਾਹਿਗੁਰੂ ਨਜ਼ਰ ਨਹੀਂ ਆਇਆ, ਉਹਦੇ ਨਾਲ ਪਹਿਚਾਣ ਨਹੀਂ ਬਣੀ, ਤਾਂ ਬਾਤ ਨਾ ਪੁੱਛਿਆ ਕਿ ਤੇਰੀ ਉਸ ਮਾਲਕ ਦੇ ਦਰ ਤੇ ਕਿਸੇ ਨੇ ਬਾਤ ਨਹੀਂ ਪੁੱਛਣੀ, ਤੈਨੂੰ ਕਿਸੇ ਨੇ ਪੁੱਛਣਾ ਨਹੀਂ, ਤਾਂ ਬਾਤ ਨਾ ਪੁੱਛਿਆ ਕਿ ਤੇ ਫਿਰ ਹੋਵੇਗਾ ਕੀ। ਕਹਿਣ ਲੱਗੇ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਕਰੇ। ਕਹਿਣ ਲੱਗੇ ਤੇਰੇ ਸਿਰ ਤੇ ਇੱਕ ਦੋਸ਼ ਲੱਗੇਗਾ, ਹੁਣ ਦੋਸ਼ ਕਾਹਦਾ ਲੱਗਣਾ। ਤੇ ਮੈਂ ਅਰਜ਼ ਕੀਤੀ ਦੋਸ਼ ਲੱਗੇਗਾ ਵਾਹਿਗੁਰੂ ਨੂੰ ਵਿਸਰਨ ਦਾ, ਜਿਹੜਾ ਸਾਹਿਬ ਨੇ ਕਿਹਾ ਸਭ ਤੋਂ ਵੱਡਾ ਦੋਸ਼ ਹੀ ਇਹ ਵੇ ਕਿ ਉਸ ਦਾਤੇ ਦੀ ਦਾਤ ਲੈ ਕੇ ਉਹਨੂੰ ਵਿਸਰ ਜਾਣਾ, ਏਡੋ ਵੱਡਾ ਦੋਸ਼ ਕਿਹੜਾ। ਤੇ ਕੀੜਿਆਂ ਵਿੱਚੋਂ ਕੀੜਾ, ਨੀਵਿਆਂ ਵਿੱਚੋਂ ਨੀਵਾਂ ਉਹ ਵੇ ਜਿਹਨੇ ਦਾਤਾਂ ਲੈ ਕੇ ਉਸ ਰੱਬ ਨੂੰ ਭੁਲਾ ਦਿੱਤਾ, ਤੇ ਗੁਰੂ ਗੁਰਮਤ ਦੀ ਸ਼ੈਲੀ ਵਿੱਚ ਜਿਹੜਾ ਦਾਤ ਲੈ ਕੇ ਉਹਨੂੰ ਭੁੱਲ ਜਾਏ, ਤੇ ਆਪਾਂ ਕਹਿੰਦੇ ਹਾਂ ਬੰਦਾ ਅਕਿਰਤ ਕਰ। ਭਾਈ ਗੁਰਦਾਸ ਹੋਰਾਂ ਨੇ ਇੱਕ ਲੋਕ ਗਾਥਾ ਦਾ ਜ਼ਿਕਰ ਕੀਤਾ ਆਪਣੀ ਬਾਣੀ ਦੇ ਅੰਦਰ। ਮਨੁੱਖ ਨੀਵਿਆਂ ਤੋਂ ਨੀਵਾਂ ਕਿਵੇਂ ਬਣ ਜਾਂਦਾ? ਜੇ ਉਹ ਕਰਤਾਰ ਵਿਸਰ ਜਾਏ, ਨਿਰੰਕਾਰ ਵਿਸਰ ਜਾਏ, ਪ੍ਰਭੂ ਭੁੱਲ ਜਾਏ, ਨੀਵਿਆਂ ਤੋਂ ਨੀਵਾਂ ਕਿਵੇਂ ਕਿਵੇਂ ਨੇ? ਤੇ ਭਾਈ ਗੁਰਦਾਸ ਨੇ ਇੱਕ ਗਾਥਾ, ਲੋਕ ਗਾਥਾ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਜਿਹਨੂੰ ਲੋਕ ਨੀਵੀਂ ਜ਼ਾਤ ਦੀ ਔਰਤ ਕਹਿੰਦੇ ਨੇ, ਭਾਈ ਗੁਰਦਾਸ ਦੇ ਬਚਨਾਂ ਮੁਤਾਬਕ ਉਹ ਕੀੜਿਆਂ ਵਿੱਚ ਕੀੜਾ ਕਿਵੇਂ ਨੇ, ਕਿੰਨਾ ਕੁ ਮੰਦਾ ਹੋ ਜਾਂਦਾ? ਕਹਿਣ ਲੱਗੇ, ਉਹਨੇ ਸ਼ਰਾਬ ਲੈ ਕੇ ਕੁੱਤੇ ਦੇ ਮਾਸ ਨੂੰ ਸ਼ਰਾਬ ਵਿੱਚ ਰਿੰਨੇ। ਭਾਈ ਸਾਹਿਬ ਦੀ ਬਾਣੀ ਦੀ ਕੇਵਲ ਉਦਾਹਰਨ ਲੈਣੀ ਹੈ, ਕੀੜਿਆਂ ਵਿੱਚ ਉਹ ਕਿੰਨਾ ਕੁ ਕੀੜਾ ਨੀਵੈ, ਕਿੰਨਾ ਕੁ ਭੈੜਾ ਜਿਹੜਾ ਉਸ ਕਰਤਾਰ ਨੂੰ ਵਿਸਰ ਜਾਂਦਾ। ਕਹਿਣ ਲੱਗੇ, ਉਹਨੇ ਉਸ ਮਾਸ ਨੂੰ ਮਨੁੱਖ ਦੀ ਖੋਪੜੀ ਵਿੱਚ ਪਾਇਆ ਤੇ ਖੂਨ ਨਾਲ ਭਿੱਜੇ ਹੋਏ ਕੱਪੜੇ ਨਾਲ ਢੱਕਿਆ। ਤੇ ਇਹ ਪਹਿਲੀਆਂ ਚੀਜ਼ਾਂ ਅੱਤ ਦੀਆਂ ਨਖੇਤ ਨੇ, ਨੀਚ ਨੇ। ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਚੰਗੀਆਂ ਕਹੇਗਾ, ਸ਼ਰਾਬ ਨੂੰ, ਮਾਸ ਨੂੰ, ਉਹ ਨੀਚ ਕਹਿੰਦਾ ਪਿਆ। ਕਹਿਣ ਲੱਗੇ, ਉਹਨੂੰ ਢੱਕ ਕੇ ਰੱਖ ਦੇ ਕੱਪੜੇ ਨਾਲ ਲੈ ਤੁਰੀ ਤੇ ਰਸਤੇ ਵਿੱਚੋਂ ਕੋਈ ਮਨੁੱਖ ਮਿਲਿਆ ਤੇ ਉਹਨੇ ਪੁੱਛ ਲਿਆ, ਭਲੀਏ ਇਹਨਾਂ ਲੁਕਾ ਲੁਕਾ ਕੇ ਇਹ ਢੱਕ ਕੇ ਕੱਢ ਕੇ ਕੀ ਲਿਜਾਣੀ ਪਈ ਏ? ਤੇ ਅੱਗੋਂ ਉੱਤਰ ਦਿੱਤਾ, ਇਹ ਮਾਸ ਏ ਕੂਕਰ ਦਾ, ਮਨੁੱਖ ਦੀ ਖੋਪੜੀ ਨੂੰ ਬਰਤਨ ਬਣਾਇਆ ਤੇ ਉਹਦੇ ਵਿੱਚ ਮੈਂ ਰੱਤ ਭਰੇ ਕੱਪੜੇ ਨਾਲ ਢੱਕ ਕੇ ਲਿਜਾਣੀ ਆ। ਤੇ ਜੇ ਉਹਨੇ ਪੁੱਛਿਆ ਕਿਉਂ ਢੱਕਿਆ, ਕਹਿਣ ਲੱਗੀ, ਇਸ ਕਰਕੇ ਕਿ ਕਿਤੇ ਰੱਬ ਤੋਂ ਟੁੱਟੇ ਹੋਏ ਦੀ ਨਜ਼ਰ ਨਾ ਪੈ ਲੈ, ਜਿਸ ਦਿਨ ਅਕਿਰਤ ਘਰ ਦੀ ਨਜ਼ਰ ਪੈ ਜਾਏ ਇਹਨੇ ਹੋਰ ਵੀ ਨਿਖੇਧ ਹੋ ਜਾਣਾ। ਕਹਿਣ ਲੱਗੇ, ਕਿੰਨਾ ਕੁ ਮਨੁੱਖ ਨੀ ਚਲਾ ਜਾਂਦਾ ਜਿਹਨੂੰ ਉਹ ਕਰਤਾਰ ਵਿਸਰ ਜਾਂਦਾ। ਭਾਈ ਗੁਰਦਾਸ ਨੇ ਆਪਣੀ ਬਾਣੀ ਦੀ ਜ਼ਿਕਰ ਕੀਤਾ। ਕਹਿਣ ਲੱਗੇ, ਮਤ ਵਿੱਚ ਰਿੱਧਾ ਪਾਏ ਕਾ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਪ, ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ, ਆਸ ਸੁਣਾਏ ਪੁੱਛਿਆ ਲਾਏ ਵਿਸ਼ਵਾਸ, ਕਿੰਨਾ ਕੁ ਮਖੇ ਤੇ ਅਕਿਰਤ ਕਣ। ਕਹਿਣ ਲੱਗੇ, ਨਗਰੀ ਭਵੈ ਅਕਿਰਤ ਕਣ ਮਤ ਹੋਏ ਵਿਨਾਸ਼। ਕਹਿਣ ਲੱਗੇ, ਪਿਆਰਿਆ ਜੇ ਉਹਨੂੰ ਵਿਸਰ ਗਿਆ ਤੇ ਚੇਤੇ ਰੱਖੀ, ਕੀਤਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ ਤੇਰੇ ਸਿਰ ਤੇ ਇੱਕ ਦੋਸ਼ ਲੱਗੇਗਾ ਤੇ ਸਭ ਤੋਂ ਵੱਡਾ ਦੋਸ਼ ਇਹ ਹੀ ਆ ਕਿ ਉਸ ਕਰਤਾਰ ਨੂੰ ਵਿਸਰ ਜਾਣਾ। ਅੱਜ ਤੂੰ ਦੌਲਤ ਇਸ ਵਰਗ ਵਿੱਚ ਉਹਨੂੰ ਭੁੱਲ ਗਿਆ, ਚੇਤੇ ਰੱਖ ਉਹਦੇ ਨਾਮ ਨੇ ਹੀ ਤੇਰਾ ਸਾਥ ਦੇਣਾ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਨੇ, ਭਗਤ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਸਮਰਕੰਦ ਦੇ ਅੰਦਰ ਇੱਕ ਬੜਾ ਬਾਦਸ਼ਾਹ ਹੋਇਆ ਬਲਵਾਨ, ਜਿਹਦੇ ਕੋਲ ਤਾਕਤ ਤੇ ਦੌਲਤ ਬੜੀ ਸੀ। ਉਹਦੇ ਸਾਹਮਣੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਮ ਸੀ ਬਹਿਲੋਲ। ਕਹਿਣ ਲੱਗੇ, ਉਹ ਫਕੀਰ ਅਕਸਰ ਬਾਦਸ਼ਾਹ ਨੂੰ ਨਸੀਹਤ ਦਿੰਦਾ ਸੀ ਕਿ ਤੂੰ ਆਪਣੀ ਵਾਹਵਾ ਵਾਹਵਾ ਵਿੱਚ ਨਾ ਪੈ, ਕਰਤਾਰ ਦੇ ਚਰਨਾਂ ਵਿੱਚ ਜੁੜ। ਮੈਂ ਅਰਜ਼ ਕਰਾਂ, ਇਹ ਪੌੜੀ ਹਰ ਇੱਕ ਲਈ ਢੁੱਕਦੀ ਪਈ ਏ। ਗੁਰਮਤ ਦੇ, ਪਰਮਾਰਥ ਦੇ, ਕੀਰਤਨ ਦੇ, ਕਥਾ ਦੇ, ਹਰ ਇੱਕ ਦੇ ਰਸਤੇ ਵਿੱਚ ਇਹ ਵਾਹਵਾ ਵਾਹਵਾ ਆਉਂਦੀ ਏ। ਕਈ ਐਸੇ ਨੇ ਜਿਹੜੇ ਇਸ ਵਾਹਵਾ ਵਾਹਵਾ ਨੂੰ ਦੇਖ ਕੇ ਸਭ ਕੁਝ ਛੱਡ ਕੇ ਅੱਗੇ ਨਿਕਲ ਜਾਂਦੇ ਨੇ। ਕਈ ਮੇਰੇ ਵਰਗੇ ਐਸੇ ਨੇ ਜਿਹੜੇ ਮੰਜ਼ਲ ਹੀ ਇਹਨੂੰ ਬਣਾ ਕੇ ਚਾਰ ਦਿਨ ਮੌਜ ਮੇਲਾ ਦੇਖਦੇ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਕਹਿਣ ਲੱਗੇ, ਤੁਰੇ ਜ਼ਰੂਰ ਸਨ ਪਰ ਰਸਤੇ ਵਿੱਚ ਰੋਕਿਆ, ਲੋਕਾਂ ਦੀ ਉਸ ਵਾਹਵਾ ਵਾਹਵਾ ਨੇ ਰੋਕਿਆ। ਕਹਿਣ ਲੱਗੇ, ਉਸ ਫਕੀਰ ਬਹਿਲੋਲ, ਉਹਦਾ ਨੇਮ ਸੀ ਖੁਦਾ ਦੀ ਇਬਾਦਤ ਵੀ ਜੁੜਿਆ, ਇੱਕ ਦਿਨ ਕਬਰਾਂ ਵਿੱਚ ਗਿਆ ਤੇ ਕਿਸੇ ਮਨੁੱਖ ਦੀ ਖੋਪੜੀ ਉਹਨੇ ਟੱਕੀ ਤੇ ਉਸ ਖੋਪੜੀ ਨੂੰ ਲੈ ਕੇ ਉਹਦੇ ਚੇਲੇ ਵੀ ਕੋਲ ਨੇ, ਖੋਪੜੀ ਨੂੰ ਚੁੱਕ ਕੇ ਉਹ ਨਮਸਕਾਰ ਕਰਨ ਲੱਗ ਪਿਆ, ਸਿੱਧਾ ਕਰਨ ਲੱਗ ਪਿਆ। ਉਨੀ ਦੇਰ ਨੂੰ ਸਮਰਕੰਦ ਦਾ ਹਾਕਮ ਆਇਆ, ਉਹਨੇ ਤੱਕਿਆ ਫਕੀਰ ਕਬਰਾਂ ਦੀ ਖੋਪੜੀ ਨੂੰ ਸਿਜਦੇ ਕਰਦਾ ਤੇ ਕੋਲ ਖਲੋ ਕੇ ਕਹਿਣ ਲੱਗਾ, ਫਕੀਰ ਬਾਬਾ ਤੂੰ ਤਾਂ ਮੈਨੂੰ ਨਸੀਹਤ ਦੇਣਾ ਤੇ ਅੱਜ ਤੂੰ ਕਬਰਾਂ ਦੀਆਂ ਖੋਪੜੀਆਂ ਲੱਭ ਲੱਭ ਕੇ ਇਹਨਾਂ ਅੱਗੇ ਸਿਜਦਾ ਕਰਨਾ ਕਿਉਂ? ਤੇ ਉਹ ਫਕੀਰ ਨੇ ਕਿਹਾ, ਕਹਿਣ ਲੱਗਾ, ਮੈਨੂੰ ਇਸ ਖੋਪੜੀ ਤੋਂ ਕੁਝ ਡਰ ਲੱਗਦਾ। ਕਹਿੰਦਾ, ਖੁਦਾ ਦੀ ਬੰਦਗੀ ਕਰਨ ਵਾਲਾ, ਇਬਾਦਤ ਕਰਨ ਵਾਲਾ ਮੁਰਦੇ ਦੀ ਖੋਪੜੀ ਤੋਂ ਡਰੇ? ਤੇ ਉਹਨੇ ਇੱਕ ਗੱਲ ਕੀ, ਕਹਿੰਦਾ, ਸੱਜਣਾ ਇਹ ਖੋਪੜੀ ਵੀ ਤੇਰੇ ਵਰਗੇ ਸਮਰਾਟ ਦੀ ਏ। ਜਦੋਂ ਇਹ ਖੋਪੜੀ ਸੀ ਇਹ ਕਿਸੇ ਨੂੰ ਅੱਖ ਥੱਲੇ ਨਹੀਂ ਸੀ ਲਿਆਉਂਦਾ, ਜਦੋਂ ਇਹ ਜਿੰਦਾ ਸੀ ਇਹ ਹਰ ਇੱਕ ਨੂੰ ਮਜ਼ਾਕ ਕਰਦਾ ਸੀ, ਜ਼ੁਲਮ ਦੀ ਇੰਤਹਾ ਕਰ ਦਿੱਤੀ। ਕਹਿੰਦਾ, ਮੈਂ ਇਸ ਕਰਕੇ ਸਿਜਦੇ ਕਰਨਾ, ਉਹ ਖੋਪੜੀ ਜਦੋਂ ਤੇਰੇ ਵਿੱਚ ਜਿੰਦ ਸੀ तेरे वल कोई तकदा सी तू सजा दिंदा सै, अज एक कमले जा फकीर दे पैरां दी ठोकर लग गई, अज तेरियां ताकत ओ किथे चली गई, तेरी खोपड़ी विचों आवाज भी नहीं निकली। साहब ने बाणी विच क्या मान मत करी, हजूर ने बाणी विच भी ए बचन कीते, कहन लगे इस सराहणे भोए सवन कादा मान करना, एक दिन चलना इस सराहणे भोए सवन कीड़ा लड़ियो मास, हुण तां मास नूं कीड़ियां ने नोच नोच के खा लिया, जिस मास दे उत्ते तू एक मिट्टी का कण नहीं सह पैण देंदा शरीर का, अज वो कीड़े नोच नोच के खा गए, केवल हड्डियां का पिंजर रह गई। एक सराहना भोए सवन कीड़ा लड़ियो मास, केतरियां जुग वापरे केतरियां जुग वापरे, इक तपया पास। सह बाणी विच कहिंदे ने जिन लोयण जग मोया, हे लोयण मैं दिस किसे इस खोपड़ी की ताकत चली गई, कज्जल रेत ना सहिंदियां से पंखी सुए बगिथ। साहब ने बाणी विच क्या फरीदा मैं भुलावा पगदा, मत मैली कोई जाए, अज वो खोपड़ी किथे चली गई, गैला रू न जानी सिर पी मिट्टी खाए, एक दिन सिर नू मिट्टी ने खा जाने। साहब सच्चे पिता
राज पर राज मत माने, राज मां का मतलब राज लैन के जदों तू नशे के अंदर तुर पंचोरिया ने बड़ी प्यारी एक घटना शेरे पंजाब के जीवन विचों दिती है। तो लिखते ने कि मैनू एक उस गुरमुख के दर्शन हुए जेड़ा शेरे पंजाब महाराजा रणजीत सिंह का सेवक सी, निजी सेवक सी। अक्सर जो शेरे पंजाब ने भागी चौना सेवा करता संभाल करता एक दिन वो आखदा मैं तू दसना चाहना शामा का वक्त सूरज क्या छिपदा ते शेरे पंजाब को राज भाग नहीं सारी जिंदगी वो सिंघासन ला के जी बैठा ओदी भावना इको सी ते ए राज भाग मेरे गुरु की दिती दात है जेड़ा नजर करके ए राज भाग दे भी सकदा है ते एक खिण दे अंदर वो सब कुछ खो भी सकदा केंदा ओदे अंदर की अवस्था नूं बयान करदा केंदा भावा बाहर तौर ते लोग जानते सन के एदे अंदर बड़ी निर्माणत है पर मनुख दे अंदर एक कमजोरी कई वरी ओ लोकां दे सामने अंदर की निर्माणता प्रकट करदा है पर ओदा भाव ए नहीं हुंदा मैं अंदरों निम्रता विच आं, ओदा भाव हुंदा कि वेखण वाले लोग कहण इना कुछ पा के भी यह बंदा कि चुकया हो पर कहता असलियत जे शामा के वेले उन्हें सोदर रहराज साहब जी का पाठ किया चौंकड़ा मार के वो भाव के बिच है जो अरदास अरदास तो बाद जमीन से बैठ गया दोनों गोडे उसे मूझे मार लाए हाथ जोड़ के नाले तक धरती से नमस्कार करता पे उन्हें पता नहीं के मेरे पिछे खलोता तो मेनू देखता पे दोनों हाथ जोड़ के धरती से चुके अमृतसर की धरती वाल मुंह करके एक अरदास करता सी गुरु रामदास जी जदों मैं अपने पिछोकड़ वाल झाकी मारना हा मैं ता एक वो यतीम बच्चा सा जिदे सिर के उपर बाप का साया भी उठ गया मेरा चेहरा भी इना सुंदर नहीं अस भी बचपन में जानी रही पर मैं इस अरदास तेरे चरणा करना गुरु रामदास जे तू ए कृपा करके मेनू दास बख्शी दिती है इनी कु मेर मेरे से कर दी मैं किते राज मग इना कु अन्ना ना हो जावा कि दाता तेरी दात लै के तेरू सदा वास्ते मैं खुल जा जे दात दिती हा मेरे ते नजर करी शायद मैं अर्थ कर रहा इनी कह रहे राज भाग माड़ा साहब जी कहते ने नजर तो बिना सब कुछ ही माड़ा जे ओदी नजर नहीं ता धन भी कोई अर्थ नहीं रखता जे ओदी नजर नहीं ता प्यारिया राज भाग भी कोई अर्थ नहीं रखता जे ओदी नजर नहीं ता तेरी आ दुनिया की शोभा भी कोई अर्थ नहीं रखती जे ओदी नजर नहीं तेरी विद्या भी कोई अर्थ नहीं रखती जे ओदी नजर नहीं ते लोकां दे अंदर जितनी भी तन बनी है ते किसे भी अर्थ नहीं तां परवाह नहीं जे ओदी नजर तेरे उत्ते खुली है ਉਹਨੂੰ ਇੱਕ ਭਾਵਨਾ ਬਣਾ ਲਈ। ਗੁਰੂ ਰਾਮਦਾਸ ਤੂੰ ਮੇਰੇ ਤੇ ਨਜ਼ਰ ਕੀਤੀ ਤੇ ਵਾਕਈ ਪਿਆਰਿਓ ਰਾਜ ਭਾਗ ਲੈ ਕੇ ਵੀ ਉਹ ਨਜ਼ਰ ਮੰਗਦਾ ਰਿਹਾ। ਹਰ ਮਨੁੱਖ ਅੰਦਰ ਔਗਣ ਹੁੰਦੇ ਨੇ, ਜੇ ਉਹ ਰਾਮ ਬਾਗ ਅੰਦਰ ਜਾਂਦਾ ਤੇ ਤੱਕਦਾ ਉਹਦੇ ਸਿਰ ਤੇ ਚਾਨਣੀ ਇੱਕ ਤਾਣੀ ਨੇ, ਹੈਦਰਾਬਾਦ ਦੇ ਨਿਵਾਸ ਨੇ ਭੇਟ ਕੀਤੀ ਤੇ ਨਜ਼ਰ ਭਰ ਕੇ ਚਾਨਣੀ ਨੂੰ ਤੱਕਦਾ ਤੇ ਇੱਕੋ ਦਮ ਡਾਕਟਰ ਨੂੰ ਆਵਾਜ਼ ਦਿੰਦਾ ਕਿ ਮੇਰੇ ਸਿਰ ਤੋਂ ਚਾਨਣੀ ਉਤਾਰ ਦਿਓ। ਉਸੇ ਵਕਤ ਉਸ ਚਾਂਦਨੀ ਨੂੰ ਲੈ ਕੇ ਦਰਬਾਰ ਸਾਹਿਬ ਆਉਂਦਾ ਤੇ ਆ ਕੇ ਕਹਿੰਦਾ ਗੁਰੂ ਤੇ ਪਿਆਰਿਓ ਇਤਨੀ ਕੀਮਤੀ ਚਾਨਣੀ ਜਿਹਦੇ ਅੰਦਰ ਸੋਨੇ ਦੀ ਤਾਲ ਨਾਲ ਕਢਾਈ ਕੀਤੀ ਏ, ਜਿਹਦੇ ਅੰਦਰ ਕੀਮਤੀ ਮੋਤੀ ਲਟਕਦੇ ਹੋਣ, ਇਹ ਚਾਨਣੀ ਮੇਰੇ ਸਿਰ ਤੇ ਨਹੀਂ ਸੋਭਦੀ। ਮੈਂ ਤਾਂ ਹੱਡੀਆਂ ਸਿੰਗਰ ਆ ਮਿੱਟ ਦਾ ਬਣਿਆ ਵਾ, ਇਹ ਚਾਨਣੀ ਤਾਂ ਮੇਰੇ ਗੁਰੂ ਰਾਮਦਾਸ ਦੇ ਘਰ ਵੀ ਚੰਗੀ ਲੱਗਦੀ ਏ। ਅੱਗੋ ਪੁਜਾਰੀਆਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸ਼ੇਰੇ ਪੰਜਾਬ ਜਿਹੜੀ ਚਾਨਣੀ ਇੱਕ ਵਾਰੀ ਕਿਸੇ ਮਨੁੱਖ ਦੇ ਸਿਰ ਤੇ ਲੱਗਦਾ ਉਹ ਗੁਰੂ ਰਾਮਦਾਸ ਦੇ ਦਰ ਤੇ ਨਹੀਂ ਝੁਲ ਸਕਦੀ, ਇਹ ਤੇਰੀ ਚਾਨਣੀ ਪਰਵਾਰ ਨਹੀਂ। ਹੁਣ ਜੇ ਕਿਤੇ ਰਾਜ ਮੱਧ ਹੁੰਦਾ ਤੇ ਪੁਜਾਰੀਆਂ ਨੂੰ ਵੀ ਡਾਂਟ ਕੇ ਕਹਿੰਦਾ ਕਿ ਮੈਂ ਤੁਹਾਨੂੰ ਪਤਾ ਨਹੀਂ ਕਿ ਇਸ ਧਰਤੀ ਦਾ ਰਾਜਾ ਵਾ, ਤੇ ਦੋਨੋਂ ਹੱਥ ਜੋੜ ਕੇ ਜੱਟ ਜੀਤ ਸਿੰਘ ਸੀਕਰ ਲਿਖਦਾ, ਦੋਨੋਂ ਹੱਥ ਜੋੜ ਕੇ ਅਕਾਲ ਤਖ਼ਤ ਤੇ ਖਲੋ ਗਿਆ ਪੱਲਾ ਪਾ ਕੇ, ਕਹਿੰਦਾ ਜੇ ਇਹ ਗੁਰੂ ਰਾਮਦਾਸ ਦੇ ਸਿਰ ਤੇ ਨਹੀਂ ਝੁਕ ਸਕਦੀ ਮੈਨੂੰ ਖਿਮਾ ਕਰ ਦਿਓ, ਮੈਂ ਭੁੱਲ ਜਾਂਦਾ ਵਾ ਕਿਨ ਕਿਨ, ਪਰ ਮੈਂ ਆਪਣੀ ਧਰ ਨਹੀਂ ਲਿਜਾਣੀ। ਜਿਹੜੀ ਦਾਤ ਇੱਕ ਵਾਰੀ ਹਰਿਮੰਦਰ ਸਾਹਿਬ ਦੀ ਲੈਣ ਦੀ ਵਸਤੂ ਉਹ ਰਣਜੀਤ ਸਿੰਘ ਧਰ ਨਹੀਂ ਲੈ ਕੇ ਜਾਂਦਾ, ਤੁਸੀਂ ਮੈਨੂੰ ਸਜ਼ਾ ਲਾ ਦਿਓ ਸੁਗਨਾ ਦੀ, ਜਿਹੜੀ ਮੈਂ ਭੁਲੇਖੇ ਆਪਣੇ ਸਿਰ ਤੇ ਪਾਉਣ ਲਈ ਮੈਨੂੰ ਸਜ਼ਾ ਲਾ ਲਓ, ਪਰ ਇਹ ਚਾਨਣੀ ਨੂੰ ਪ੍ਰਵਾਨ ਕਰ ਲਵੋ, ਮੈਨੂੰ ਗੁਰੂ ਰਾਮਦਾਸ ਦੀ ਨਜ਼ਰ ਚਾਹੀਦੀ। ਤੇ ਤਵਾ ਰੀਤ ਦੱਸ ਦੀਏ ਉਸ ਵਕਤ ਸ਼ੇਰੇ ਪੰਜਾਬ ਨੂੰ ਦੋ ਪਿੰਡ ਸਜ਼ਾ ਲਾਈ ਗਈ ਸੀ, ਅੱਜ ਵੀ ਉਹ ਦੋ ਪਿੰਡ ਦਰਬਾਰ ਸਾਹਿਬ ਦੇ ਨਾਮ ਹੀ ਉਹਨਾਂ ਦਾ ਮਾਮਲਾ, ਉਹਨਾਂ ਦੀ ਸਾਰੀ ਦੌਲਤ ਜਿਹੜੀ ਦਰਬਾਰ ਸਾਹਿਬ ਦੇ ਨਾਂ ਇਹ ਸਜ਼ਾ ਲਾਈ ਗਈ ਤੇ ਦੋ ਪਿੰਡ ਦਰਬਾਰ ਸਾਹਿਬ ਦੇ ਨਾਂ ਸੱਚੀ ਸੇਵਾ ਕਰ, ਪਰ ਚਾਨਣੀ ਫਿਰ ਵੀ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲੱਗੇਗੀ, ਖਜ਼ਾਨੇ ਵਿੱਚ ਆਪਾਂ ਜ਼ਰੂਰ ਰੱਖ ਲਈਏ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਪਿੰਡਾਂ ਚ ਉਮਰ ਵੀ ਲੰਬੀ ਹੋਵੇ, ਰਾਜ ਭਾਗ ਵੀ ਹੋਵੇ ਤੇ ਜੇ ਉਹਦੀ ਨਗਰ ਨਾਲ ਮਿਲਦੀ ਹੋਵੇ ਤਾਂ ਪ੍ਰਵਾਨ ਨੇ, ਜੇ ਨਗਰ ਨਹੀਂ ਤਾਂ ਕੁਝ ਪ੍ਰਵਾਨ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੈਂ ਅਰਜ਼ ਕੀਤੀ, ਇਹ ਬਚਨ ਪਾਵਨ ਪਵਿੱਤਰ ਬਾਣੀ ਵਿੱਚ ਕਿਹਾ, ਹਜ਼ੂਰ ਕਹਿਣ ਲੱਗੇ ਬਸੰਤ ਸਵਰਗ ਲੋਕੈ ਜੇ ਵਿਚਾਰ ਆਰਜਾ ਹੋਰ ਸੋਹਣੀ ਹੋਏ। ਮੈਂ ਇਸੇ ਪੌੜੀ ਨੂੰ ਆਧਾਰ ਬਣਾ ਕੇ ਅਰਥ ਕਰ ਰਿਹਾ, ਬਸੰਤ ਸਵਰਗ ਲੋਕੈ, ਜੇਕਰ ਕੋਈ ਮਨੁੱਖ ਸਵਰਗ ਲੋਕ ਵਿੱਚ ਵੱਸਦਾ ਹੋਵੇ ਜਿਸ ਤੇ ਪ੍ਰਿਥਵੀ ਨਾਮ ਖੰਡਣਾ, ਸ਼ਾਇਦ ਕਹਿੰਦੇ ਨੇ ਸਾਰੀ ਧਰਤੀ ਤੇ ਉਹਦੇ ਨਾਮ ਦਾ ਸਿੱਕਾ ਚੱਲਦਾ ਹੋਵੇ, ਨੌ ਖੰਡ ਧਰਤੀ ਨੂੰ ਚੁੱਕ ਲੈ ਜਿੱਤ ਲਵੇ, ਜਿਸ ਤੇ ਪ੍ਰਿਥਵੀ ਨਾਮ ਖੰਡਣਾ, ਪਰ ਜੇ ਮੇਰੇ ਮਾਲਕ ਦੀ ਨਜ਼ਰ ਨਹੀਂ ਨਾ ਤੇ ਸ਼ਾਇਦ ਕਹਿੰਦੇ ਉਹ ਰਾਜਾ ਨਹੀਂ ਉਹ ਸਵਰਗ ਲੋਕ ਵਿੱਚ ਨਹੀਂ ਰਹਿੰਦਾ। ਤੇ ਪੁੱਛਿਆ ਮਹਾਰਾਜ ਜੇ ਨਜ਼ਰ ਨਹੀਂ ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ ਬਿਸਰੰਤ ਹਰ ਜੋ ਗੱਲ ਹੈ, ਜਦੋਂ ਉਹਦੇ ਹਿਰਦੇ ਵਿੱਚੋਂ ਨਾਮ ਭੁੱਲ ਗਿਆ ਉਹਦੀ ਨਜ਼ਰ ਚਲੀ ਗਈ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ, ਅਸਲ ਵਿੱਚ ਉਹ ਰਾਜਾ ਨਹੀਂ, ਉਹਦੀ ਨਜ਼ਰ ਤੋਂ ਬਿਨਾਂ ਤਾਂ ਇਸ ਤਰ੍ਹਾਂ ਜਿਵੇਂ ਇੱਕ ਰਾਹੀ ਜੰਗਲ ਵਿੱਚ ਭਟਕਦਾ ਤੇ ਦਿਨ ਰਾਤ ਉਹਨੂੰ ਰਸਤਾ ਕੋਈ ਨਾ ਲੱਭੇ, ਉਹਦੀ ਨਜ਼ਰ ਤੋਂ ਬਿਨਾਂ ਤੇਰਾ ਰਾਜ ਨਹੀਂ, ਤੂੰ ਤਾਂ ਪਿਆਰੇ ਜੰਗਲ ਵੀ ਜਿਵੇਂ ਭਟਕਿਆ ਹੈ। ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਾਮ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਸਾਹਿਬ ਕਹਿੰਦੇ ਕੌਤਕ ਕੌਤਕ ਕੋਟ ਤਮਾਸ਼ਿਆਂ, ਜੇ ਤੂੰ ਦੁਨੀਆਂ ਦੇ ਕੌਤਕ ਤਮਾਸ਼ੇ ਤੱਕੇ ਨੇ, ਕੌਤਕ ਕੋਟ ਤਮਾਸ਼ਿਆਂ ਚੇਤਨਾ ਆਵਿਸ਼ ਨਾ ਹੋ, ਜੇ ਨਾਮ ਚੇਤੇ ਨੇ ਨਾਨਕ ਕੋੜੀ ਨਰਕ ਬਰਾਬਰੇ, ਉੱਜੜ ਸੋਈ ਥਾਂ ਉਹ ਧਰਤੀ ਵਸਦੀ ਨਹੀਂ ਉਹ ਉਜਾੜੇ। ਫਿਰ ਸਾਹਿਬ ਨੇ ਪੌੜੀ ਵਿੱਚ ਮਦਦ ਕੀਤਾ, ਪੁੱਛਿਆ ਦਾਤਾ ਇੱਕ ਪਾਸੇ ਉਹ ਸਵਰਗ ਲੋਕ ਵਿੱਚ ਰਹਿੰਦਾ, ਦੂਸਰੇ ਪਾਸੇ ਉਹਦੇ ਕੋਲ ਰਾਜ ਭਾਗ ਦੀ ਕਮੀ ਨਹੀਂ, ਪਰ ਤੁਸੀਂ ਕਹਿੰਦੇ ਹੋ ਜੰਗਲ ਵਿੱਚ ਭੱਜ ਗਿਆ, ਤੁਸੀਂ ਕਹਿੰਦੇ ਹੋ ਉਹ ਤਾਂ ਇੱਕ ਕੋਟ ਦੇ ਬਰਾਬਰ ਹੈ, ਉਹ ਧਰਤੀ ਤਾਂ ਉਜਾੜ ਦੀ ਤਰ੍ਹਾਂ ਤੇ ਗੁਰੂ ਦਰਸ਼ਨ ਦੇ ਕਹਿੰਦੇ ਨੇ ਪਿਆਰਿਆ ਇਹਦਾ ਕਾਰਨ ਇੱਕੋ ਹੀ ਕਿ ਪੌੜੀ ਮਾਂ ਧਿਆਨ ਉਦਿਆਨ ਨਜ਼ਰ ਕਰਨ ਆਇਆ ਖੈਰ ਤਾਂ ਧਿਆਨ ਜੰਗਲ ਜਿਹਨੂੰ ਉਹ ਸ਼ਹਿਰ ਸਮਝ ਬੈਠਾ ਉਹਦੀ ਨਜ਼ਰ ਤੋਂ ਕਿਹਾ ਪੌੜੀ ਮਾਂ ਧਿਆਨ ਉਦਿਆਨ ਨਜ਼ਰ ਕਰਨ ਆਇਆ ਝੂਠ ਸਮੱਗਰੀ ਤੇ ਸੱਚ ਤੇ ਜਾਣਿਆ ਖੈਰ ਤਾਂ ਵਿਲਸਨਹਾਰ ਸਮੱਗਰੀ ਸੀ ਪਰ ਜਿਸ ਦਾਤੇ ਨੂੰ ਦਿੱਤੀ ਉਹਦੀ ਨਜ਼ਰ ਤੋਂ ਵਾਂਝਾ ਹੋ ਗਈ ਤੇ ਜਦੋਂ ਉਹਦੀ ਨਜ਼ਰ ਤੋਂ ਵਾਂਝਾ ਹੋ ਜਾਏ ਤੇ ਉਦੋਂ ਇਸ ਝੂਠੀ ਸਮੱਗਰੀ ਨੇ ਇਹਦੇ ਨਾਲ ਨਿਭਣਾ ਝੂਠ ਸਮੱਗਰੀ ਤੇ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਗ੍ਰਹਿ ਤੇ ਜਾਣਿਆ ਉਮਰ ਤਾਂ ਰਾਜ ਹੈ ਪਰ ਕਾਮੀ ਏ ਕ੍ਰੋਧੀ ਏ ਹੰਕਾਰੀ ਏ ਤੇ ਸਾਰਾ ਦਿਨ ਇਸ ਤਰ੍ਹਾਂ ਦੁਨੀਆਂ ਵਿੱਚ ਵਿਚਰਦਾ ਹੈ ਜਿਵੇਂ ਮਾਇਆ ਦੇ ਵਿੱਚ ਇਹ ਪਗਲਾ ਹੋ ਗਿਆ ਹੁਣ ਸਾਹਿਬ ਸਿੰਘ ਨੇ ਕਾਮ ਕ੍ਰੋਧ ਅਹੰਕਾਰ ਗ੍ਰਹਿ ਦੇਵਾਨਿਆ ਸਿਰ ਲੱਗਾ ਜਨ ਡੰਡ ਤਾਂ ਕੁਛ ਤਾਨਿਆ ਬਿਨ ਪੂਰੇ ਗੁਰਦੇਵ ਤਿਰੈ ਸਹਿ ਤਾਨਿਆ ਉਸ ਪਿਆਰੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਸ ਤਰ੍ਹਾਂ ਦੁਨੀਆਂ ਵਿੱਚ ਵਿਚਰਦਾ ਪਿਆ ਜਿਵੇਂ ਕੋਈ ਸ਼ੈਤਾਨ ਹੁੰਦੇ ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸਕੂਨੀ ਹੋਏ ਸਾਹਿਬ ਸਿੰਘ ਨੇ ਜੇ ਤਰ ਜੇ ਦਾ ਅਰਥ ਜੇ ਤਰ ਜੇ ਜੁਗ ਚਾਰੇ ਆਰ ਜਾ ਜੇਕਰ ਕਿਸੇ ਮਨੁੱਖ ਦੀ ਉਮਰ ਚਾਰ ਯੁੱਗਾਂ ਦੇ ਬਰਾਬਰ ਹੋ ਜਾਏ ਆਰਜਾ ਦਾ ਅਰਥ ਉਮਰ ਚਾਰ ਯੁੱਗ ਸੱਤ ਯੁੱਗ ਤ੍ਰੇਤਾ ਦੁਆਪਰ ਤੇ ਕਰ ਯੁੱਗ ਸਾਹਿਬ ਕਿੰਨੀ ਕਈ ਵਾਰੀ ਬੰਦੇ ਨੂੰ ਇੰਨੀ ਲੰਬੀ ਉਮਰ ਲੈ ਕੇ ਵੀ ਅੰਦਰ ਭਰੋਸਾ ਜਾਂ ਵਿਸ਼ਵਾਸ ਨਹੀਂ ਆਉਂਦਾ ਤ੍ਰਿਪਤ ਨਹੀਂ ਹੁੰਦਾ ਉਹ ਹੋਰ ਵੀ ਮੰਗ ਕਰਦਾ ਸਾਹਿਬ ਕਿੰਨੇ ਜੇ ਯੁੱਗ ਚਾਰੇ ਆਰਜਾ ਜੇਕਰ ਵਾਹਿਗੁਰੂ ਕਿਸੇ ਮਨੁੱਖ ਨੂੰ ਚਾਰ ਯੁੱਗਾਂ ਜਿੰਨੀ ਉਮਰ ਦੇ ਦੇ ਤੇ ਫਿਰ ਵੀ ਤ੍ਰਿਪਤੀ ਨਹੀਂ ਹੋਰ ਦਸੂਣੀ ਹੋਏ ਇਹਨਾਂ ਚਾਰ ਯੁੱਗਾਂ ਨੂੰ ਤੂੰ ਦਸ ਵਾਰ ਗੁਣਾ ਕਰ ਦੇ ਵਾਹਿਗੁਰੂ ਕਰੇ ਕਿਰਪਾ ਕਿ ਤੈਨੂੰ ਉਮਰ ਇਸ ਨਾਲੋਂ ਦਸ ਗੁਣਾ ਜ਼ਿਆਦਾ ਮਿਲ ਜਾਏ ਇਹਦਾ ਮਤਲਬ ਕਿ ਚਾਲੀ ਯੁੱਗ ਜਿਤਨੀ ਉਮਰ ਕਿਸੇ ਬੰਦੇ ਦੀ ਹੋ ਜਾਏ ਜੇ ਤੂੰ ਚਾਰੇ ਆਰਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨੌ ਖੰਡ ਦਾ ਭਾਵ ਕੀਤਾ ਅਰਥ ਕੀਤਾ ਵਿਦਵਾਨਾਂ ਨੇ ਸਾਰਾ ਸੰਸਾਰ ਸਾਰੀ ਧਰਤੀ ਦੇ ਲੋਕ ਸਾਰੇ ਸੰਸਾਰ ਦੇ ਲੋਕ ਤੈਨੂੰ ਜਾਣਦੇ ਹੋਣ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਜਿੱਧਰ ਤੂੰ ਜਾਣੇ ਲੋਕ ਤੇਰੇ ਪਿੱਛੇ ਪਿੱਛੇ ਤੁਰ ਤੇਰੇ ਕੋਲ ਇੰਨਾ ਰਾਜ ਭਾਗ ਹੋਵੇ ਪਰ ਸਾਹਿਬ ਕਿੰਨੇ ਪਿਆਰਿਆ ਚੰਗਾ ਨਾਂ ਲਿਖਾਇਤ ਹੈ ਕੇਵਲ ਉਮਰ ਨਹੀਂ ਚਾਲੀ ਯੁੱਗ ਉਮਰ ਹੋਵੇ ਸਾਰੀ ਧਰਤੀ ਦਾ ਸਾਰੇ ਸੰਸਾਰ ਦਾ ਰਾਜ ਹੋਵੇ ਚੰਗਾ ਨਾਂ ਲਿਖਾਇਤ ਹੈ ਤੇ ਦੁਨੀਆਂ ਤੇਰੇ ਨਾਮ ਨੂੰ ਵੀ ਲੋਕ ਚੰਗਾ ਕਹਿਣ ਜਸ ਕੀਰਤ ਜਗ ਲੇ ਹੁਣ ਵਿਦਵਾਨਾਂ ਨੇ ਜਸ ਦਾ ਤੇ ਕੀਰਤੀ ਦਾ ਅਰਥ ਥੋੜਾ ਜਿਹਾ ਫਰਕ ਪਾ ਕੇ ਕੀਤਾ ਜਸ ਦਾ ਮਤਲਬ ਹੈ ਕਿ ਕਿਸੇ ਬੰਦੇ ਦੇ ਸਾਹਮਣੇ ਉਹਦੇ ਮੂੰਹ ਤੇ ਕਹਿਣਾ ਕਿ ਤੂੰ ਬੜਾ ਚੰਗਾ ਤੇਰੇ ਵਿੱਚ ਆਹ ਗੁਣ ਨੇ ਤੈਨੂੰ ਰੱਬ ਨੇ ਇੰਨੀ ਲਿਆਕਤ ਦਿੱਤੀ ਤੈਨੂੰ ਇੰਨਾ ਰਾਜ ਭਾਗ ਦਿੱਤਾ ਇਹ ਜਸ ਤੇ ਕੀਰਤੀ ਦਾ ਅਰਥ ਕਰਦੇ ਨੇ ਜਦੋਂ ਬੰਦਾ ਉਸ ਤੋਂ ਚਲਾ ਵੀ ਜਾਏ ਤੇ ਉਹਦੀ ਪਿੱਠ ਪਿੱਛੇ ਵੀ ਲੋਕਾਂ ਵਿੱਚ ਕਹਿਣਾ ਕਿ ਵਾਕਈ ਇਹ ਬੰਦਾ ਬੜਾ ਚੰਗਾ ਉਹਦੀ ਪਿੱਠ ਸੁਣ ਲਈਏ ਭਾਵੇਂ ਉਹ ਸਾਡੇ ਕੋਲ ਨਹੀਂ ਉਹਦੇ ਵਰਗਾ ਬੰਦਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਸਾਹਿਬ ਸਿੰਘ ਨੇ ਭਾਵੇਂ ਤੇਰਾ ਨਾਮ ਵੀ ਚੰਗਾ ਹੋਵੇ ਲੋਕ ਤੇਰੇ ਮੂੰਹ ਤੇ ਵੀ ਕਹਿਣ ਤੂੰ ਬੜਾ ਅੱਛਾ ਹੈ ਤੇ ਜਦੋਂ ਤੂੰ ਚਲਾ ਜਾਏ ਲੋਕ ਤਾਂ ਵੀ ਕਹਿਣ ਕਿ ਤੇਰੇ ਵਰਗਾ ਇਨਸਾਨ ਕੋਈ ਨਹੀਂ ਪਰ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਜੇ ਇਸ ਨਜ਼ਰ ਨਾ ਆਵੇ ਚਾਰ ਯੁੱਗ ਨਹੀਂ ਚਾਲੀ ਯੁੱਗ ਉਮਰ ਵੀ ਏ ਸੰਸਾਰ ਦਾ ਰਾਜ ਵੀ ਏ ਲੋਕਾਂ ਦੇ ਸਾਹਮਣੇ ਵੀ ਲੋਕ ਕਹਿੰਦੇ ਨੇ ਤੂੰ ਚੰਗਾ ਚਲਾ ਜਾਏ ਤਾਂ ਵੀ ਕਹਿੰਦੇ ਨੇ ਤੂੰ ਚੰਗਾ ਪਰ ਇਸ ਗੱਲ ਧਿਆਨ ਵਿੱਚ ਰੱਖ ਲਈ ਜੇ ਇਸ ਨਜ਼ਰ ਨਾ ਆਵੇ ਜੇਕਰ ਤੂੰ ਮੇਰੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੋਇਆ ਸਾਹਿਬ ਸਿੰਘ ਨੇ ਤਾਂ ਵਾਕ ਨਾ ਪੁੱਛਿਆ ਕਿ ਉਸ ਮੇਰੇ ਮਾਲਕ ਦੇ ਦਰ ਤੇ ਤੇਰੀ ਕਿਸੇ ਨੇ ਵਾਕ ਡਰ ਕੇ ਖਬਰ ਵੀ ਪੁੱਛਣੀ ਤੇਰੀ ਕਿਸੇ ਨੇ ਸਾਰ ਨਹੀਂ ਲੈਣੀ ਕਿਸੇ ਨੇ ਇਹ ਨਹੀਂ ਕਹਿਣਾ ਇਹ ਧਰਤੀ ਦਾ ਰਾਜ ਹੈ ਇਹ ਚੱਕਰਵਰਤੀ ਸਮਰਾਟ ਹੈ ਇਹਦੇ ਅੱਗੇ ਲੋਕ ਝੁਕਦੇ ਸਨ ਮੇਰੇ ਸਤਿਗੁਰੂ ਦੀ ਬਾਣੀ ਪੜ੍ਹਨੀ ਹੈ ਨਾ ਬਾਬੇ ਫਰੀਦ ਨੇ ਤਾਂ ਬੰਦੇ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਆਪਣੇ ਨੇਤਰਾਂ ਨਾਲ ਇੱਕ ਨਜ਼ਾਰਾ ਤੱਕਿਆ ਤੈਨੂੰ ਜਦੋਂ ਬੰਦੇ ਕੋਲ ਰਾਜ ਭਾਵ ਸੀ ਉਹਨਾਂ ਇੱਕ ਉਦਾਹਰਣ ਲਈ ਤੈਨੂੰ ਜਦੋਂ ਉਹਨੇ ਧਰਮ ਵੀ ਕਰਨਾ ਸਾਂ ਤੇ ਜਿਤਨੇ ਵੀ ਉਹਦੇ ਨੌਕਰ ਚਾਕਰ ਸਨ ਉਹਦੇ ਅਹਿਲਕਾਰ ਸਨ ਉਹਨਾਂ ਨੇ ਮਹਾਲ ਦੇ ਸਾਹਮਣੇ ਇੱਕੋ ਦਮ ਨਗਾਰਿਆ ਤੇ ਚੋਟ ਮਾਰ ਦੇਣੀ। ਇਹਦਾ ਮਤਲਬ ਸੀ ਕਿ ਬਾਦਸ਼ਾਹ ਆਪਣੇ ਮਹਾਲਾਂ ਵਿੱਚੋਂ ਬਾਹਰ ਪਿਆ ਨਿਕਲਦਾ। ਮੈਂ ਕਰ ਰਿਹਾ ਜੇ ਕਿਸ ਨਗਰ ਨਾ ਆਵੇ, ਜੇ ਤੂੰ ਗੁਰੂ ਦੀ ਨਗਰ ਵਿੱਚ ਪ੍ਰਵਾਨ ਨਹੀਂ ਹੋਇਆ ਤੇ ਰਾਜ ਭਾਗ ਨੂੰ ਤੇ ਉਮਰ ਨੂੰ ਕਰਨਾ ਸੀ। ਹਜ਼ੂਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਗਾਰੇ ਵੱਜਣੇ ਤੇ ਜਿਤਨੇ ਲੋਕ ਹੋਣੇ ਉਹਨਾਂ ਨੇ ਦੋ ਪਾਸੇ ਖੜੇ ਹੋ ਜਾਣਾ। ਬਾਦਸ਼ਾਹ ਦੇ ਸਿਰ ਤੇ ਸੋਨੇ ਦਾ ਛਤਰ ਹੋਣਾ, ਉਹਦੇ ਸਿਰ ਤੇ ਦਾਸ ਨੌਕਰਾਂ ਨੇ ਚੌੜ ਕਰਦੇ ਹੋਣਾ, ਜਦੋਂ ਉਹਨੇ ਲੰਘਣਾ ਤੇ ਲੋਕਾਂ ਨੇ ਝੁਕ ਝੁਕ ਕੇ ਸਲਾਮਾਂ ਕਰਨੀਆਂ, ਉਹਦੀ ਖੁਸ਼ੀ ਅੰਦਰ ਵਾਜੇ ਵੱਜਣੇ, ਉਹਦੀ ਖੁਸ਼ੀ ਅੰਦਰ ਨਗਾਰੇ ਵੱਜਣੇ। ਤੇ ਜਦੋਂ ਉਹਨੇ ਦਰਬਾਰ ਵੀ ਜਾਣਾ ਤੇ ਕਮੀਆਂ ਨੇ ਉਹਦੀ ਸਿਫਤ ਦੇ ਅੰਦਰ ਕਵਿਤਾ ਰਚਣੀਆਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਉਹੀ ਬਾਦਸ਼ਾਹ ਦਾ ਅੰਤਲਾ ਸਮਾਂ ਆਇਆ, ਲੋਕ ਸਲਾਮਾਂ ਕਰਦੇ ਸਨ, ਉਹਦੇ ਨਾਂ ਤੇ ਨਗਾਰੇ ਵੱਜਦੇ ਸਨ, ਉਹਦੇ ਨਾਂ ਤੇ ਕਵਿਤਾ ਰਚੀਆਂ ਜਾਂਦੀਆਂ ਸਨ। ਤੇ ਬਾਬਾ ਜੀ ਕਹਿੰਦੇ ਨੇ ਜਦੋਂ ਅੰਤਲਾ ਸਮਾਂ ਆਇਆ, ਅੱਜ ਘਰ ਦੇ ਲੋਕਾਂ ਨੇ ਜਦੋਂ ਜਨਾਜ਼ਾ ਚੁੱਕਿਆ ਇਹਨੂੰ ਚੁੱਕ ਕੇ ਲਿਜਾਣ ਲੱਗੇ ਤੇ ਸਾਹਿਬ ਕਹਿੰਦੇ ਨੇ ਨਗਾਰੇ ਹੈ, ਨਗਾਰੇ ਵਜਾਉਣ ਵਾਲੇ ਵੀ ਨੇ, ਪਰ ਕਹਿੰਦੇ ਅੱਜ ਮੈਂ ਬਾਦਸ਼ਾਹ ਨੂੰ ਪੁੱਛਣਾ ਵਾ ਸਜਣਾ, ਜਦੋਂ ਤੇਰੇ ਕੋਲ ਰਾਜ ਪਾਠ ਸੀ, ਜਿੱਡੀ ਦੇਰ ਤੱਕ ਤੇਰੇ ਕੋਲ ਜ਼ਿੰਦਗੀ ਸੀ ਤੇਰੇ ਅੱਗੇ ਨਜ਼ਾਰੇ ਵੱਜਦੇ ਸਨ, ਅੱਜ ਨਜ਼ਾਰੇ ਹੈ ਪਰ ਤੇਰਾ ਜਨਾਜ਼ਾ ਨਿਕਲਣ ਨਾਲ ਕਿਸੇ ਨੇ ਨਜ਼ਾਰਾ ਵਜਾਇਆ ਨਹੀਂ। ਇਹ ਧਨ ਕੇਵਲ ਜਿਉਂਦਿਆਂ ਦਾ ਹੀ, ਮਰਨ ਤੋਂ ਬਾਅਦ ਕਦੀ ਕਿਸੇ ਦਾ ਨਜ਼ਾਰਾ ਵੱਜਦਾ ਨਹੀਂ। ਅੱਜ ਕਦੀ ਵੀ ਉਹ ਨੇ ਪਰ ਤੇਰੀ ਸਿਫਤ ਵਿੱਚ ਕਵਿਤਾ ਨੂੰ ਉਚਾਰ ਦੇ, ਤੈਨੂੰ ਜਨਾਜ਼ਾ ਚੁੱਕਿਆ ਕਬਰ ਅਸਥਾਨ ਵਿੱਚ ਲੈ ਕੇ ਆ ਗਏ ਤੇ ਕਬਰ ਪੱਟੀ ਤੇ ਜਦੋਂ ਕਬਰ ਦੇ ਵਿੱਚ ਦਫ਼ਨ ਕਰ ਦਿੱਤਾ ਸਾਰੇ ਘਰਾਂ ਨੂੰ ਵਾਪਸ ਆ ਗਏ। ਤੇ ਬਾਬਾ ਜੀ ਕਹਿੰਦੇ ਮੈਂ ਉਹਦੀ ਕਬਰ ਚ ਖਲੋ ਗਿਆ ਤੇ ਮਨ ਵਿੱਚ ਇੱਕ ਆਵਾਜ਼ ਆਈ, ਮਨਾ ਇਹ ਉਹੀ ਰਾਜਾ ਹੀ ਜਿਹਦੇ ਪਿੱਛੇ ਲੋਕਾਂ ਦੀਆਂ ਕਤਾਰਾਂ ਲੱਗਦੀਆਂ ਸਨ, ਜਿਹੜਾ ਰਾਤ ਨੂੰ ਸੌਂਦਾ ਸੀ ਤੇ ਕਿਲੇ ਦੇ ਚਾਰ ਚੁਫੇਰੇ ਸਿਪਾਹੀ ਖਲੋਂਦੇ ਸਨ, ਜਿਹੜਾ ਬਾਹਰ ਨਿਕਲਦਾ ਸੀ ਲੋਕ ਸਲਾਮਾਂ ਕਰਦੇ ਸਨ, ਕਦੀ ਵੀ ਇਕੱਲਾ ਨਹੀਂ ਸੀ ਰਹਿੰਦਾ, ਇਹਦੇ ਖੁਸ਼ਾਮ ਦੀ ਇਹਦੇ ਚਾਰ ਚੁਫੇਰੇ ਘੁੰਮਦੇ ਸਨ। ਵਾਹ ਮੇਰੇ ਰੱਬਾ, ਅੱਜ ਉਹ ਬੰਦਾ ਜਿਹਦੇ ਚਾਰ ਚੁਫੇਰੇ ਲੋਕਾਂ ਦੀ ਭੀੜ ਸੀ ਅੱਜ ਕਬਰ ਅਸਥਾਨ ਵਿੱਚ ਇਸ ਤਰ੍ਹਾਂ ਨੱਪ ਕੇ ਚਲੇ ਗਏ ਨੇ ਜਿਵੇਂ ਕਿਸੇ ਯਤੀਮ ਬੱਚੇ ਨੂੰ ਲੋਕੀ ਘਰੋਂ ਟੋਕਰਾ ਮਾਰ ਕੇ ਬਾਹਰ ਕਰਦੇ। ਜੇ ਕਿਸ ਨਗਰ ਨਾ ਆਵੇ ਤਾਂ ਵਾਤ ਨਾ ਪੁੱਛਿਆ ਕਿ ਸ਼ਾਇਦ ਤੈਨੂੰ ਪਾਸ ਦਮਾਮੇ ਛੱਤ ਸਿਰ, ਪਾਸ ਦਮਾਮੇ ਕੋਲ ਪਏ ਨੇ ਨਜ਼ਾਰੇ ਪਰ ਵਜਾਦਾ ਕੋਈ ਨੀ, ਛੱਤ ਸਿਰ ਸਿਰ ਤੇ ਸ਼ਤਰ ਝੋਲਦੇ ਨੇ ਅੱਜ ਸ਼ਤਰ ਤੇਰੇ ਨਾਲ ਨੀ ਗਿਆ, ਪਾਸ ਦਮਾਮੇ ਛੱਤ ਸਿਰ ਭੇਰੀ ਸੱਜੋ ਰੱਦ, ਅੱਜ ਟੂਟੀਆਂ ਹਨ ਬਾਜੇ ਹਨ ਪਰ ਵਜਾਉਣ ਵਾਲੇ ਨਜ਼ਰ ਨੀ ਆਉਂਦੇ, ਕਦੀ ਸਹਿਣ ਰੱਦ ਕੀ ਪਿੱਛਾ ਲੈ। ਆ ਭੱਦਾਂ ਤੇ ਸੋਈਆਂ ਵਿੱਚ ਵੀ ਇੱਕ ਛੰਦ ਆਉਂਦਾ ਜਿਹਦਾ ਸਰਲੇਖ ਤੇ ਰੱਦ, ਕਈ ਵਾਰੀ ਸਾਡੇ ਸੱਜਣ ਕਹਿੰਦੇ ਨੇ ਰੱਦ ਭੱਤ ਦਾ ਨਾਮ ਨਹੀਂ, ਰੱਦ ਇੱਕ ਛੰਦ ਦਾ ਛੰਦ ਦੀ ਵਰਗੀ, ਸ਼ਾਇਦ ਕਹਿੰਦੇ ਭੇਰੀ ਸੱਜੋ ਰੱਦ, ਹੁਣ ਕਦੀ ਹੈ ਪਰ ਕੋਈ ਰੱਦ ਛੰਦ ਨੀ ਉਚਾਰਨ ਕਰਦਾ ਪਿਆ। ਕਹਿਣ ਲੱਗੇ ਪਿਆਰਿਆ ਬਣ ਕੀ ਗਿਆ ਪਾਸ ਬਦਾਮੇ ਛੱਤ ਸਿਰ, ਭੇਰੀ ਸੱਜੋ ਰੱਦ ਜਾਏ ਸੁੱਤੇ ਜੀ ਆਣਦੇ, ਸੌ ਗਏ ਆ ਕੇ ਸ਼ਮਸ਼ਾਨ ਘਾਟ ਦੇ ਅੰਦਰ, ਜੀਏ ਅਤੀਮਾ ਦੱਦ, ਇਸ ਤਰ੍ਹਾਂ ਤੈਨੂੰ ਇਕੱਲਿਆਂ ਛੱਡ ਕੇ ਚਲੇ ਗਏ ਜਿਵੇਂ ਕੋਈ ਯਤੀਮ ਬੱਚੇ ਨੂੰ ਛੱਡ ਕੇ ਚਲਾ ਜਾ। ਸ਼ਾਇਦ ਤੈਨੂੰ ਚੰਗਾ ਨਾਉ ਰਖਾਇਤ ਹੈ ਜਸ ਕੀਰਤ ਜਗ ਲੇ, ਜੇ ਕਿਸ ਨਜ਼ਰ ਨਾ ਆ ਗਈ ਤਾਂ ਵਾਤ ਨਾ ਪੁੱਛੈ ਕਿ ਮੇਰਾ ਸ਼ਾਇਦ ਕਹਿੰਦਾ ਦਾਨਿਕ ਪਰਾ ਪੂਰ ਦੇਨ ਕੁਝੰਤੇ ਮਜੀਬ ਤੇ, ਜੇ ਕਿਸ ਨਜ਼ਰ ਨਾ ਆ ਗਈ ਤੂੰ ਰਾਜਾ ਤੇ ਬਣ ਗਿਆ, ਜੇ ਉਹਦੀ ਨਜ਼ਰ ਨਹੀਂ ਜੇ ਕਿਸ ਨਜ਼ਰ ਨਾ ਆਵੇ ਦਾਨਿਕ ਪਰਾ ਪੂਰ ਦੇਨ ਕੁਝੰਤੇ ਮਜੀਬ ਤੇ, ਬਪ੍ਰੀਤ ਬੁੱਧੇ ਮਾਰਕ ਲੋਕੈ ਰਾਜ ਦੇ ਦਿੱਤਾ ਪਰ ਨਜ਼ਰ ਤਾਂ ਨਹੀਂ ਲਈ, ਬਪ੍ਰੀਤ ਬੁੱਧੀ ਵਾਲੇ ਨੇ ਜ਼ੁਲਮ ਕੀਤਾ ਨਾਨਕ ਚਿਰੰ ਤਾਰ ਸੁਖ ਭੋਗਤੇ, ਜੇ ਕਿਸ ਨਜ਼ਰ ਨਾ ਆ ਗਈ ਤਾਂ ਵਾਤ ਨਾ ਪੁੱਛੈ। ਤੇ ਸ਼ਾਇਦ ਕਹਿਣ ਲੱਗੇ ਜਦੋਂ ਕਿਤੇ ਉਸ ਮਾਲਕ ਦੀ ਨਜ਼ਰ ਤੋਂ ਦੂਰ ਚਲਾ ਜਾਏ ਫਿਰ ਤੇਰੇ ਘਰ ਬਾਰ ਦਾ ਇਹ ਸੁੱਖ ਕਿਸੇ ਅਰਥ ਨਹੀਂ। ਹਜ਼ੂਰ ਨੇ ਬਚਨ ਕੀਤਾ ਜੇ ਕਿ ਵਿਚਾਰੇ ਆ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਹੋਏ ਸਭ ਤਿੰਨ ਚੰਗਾ ਨੌ ਰਖਾਇਤ ਹੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆ ਗਈ ਤਾਂ ਬਾਤ ਨਾ ਪੁੱਛੇ ਕਿ ਉਹਦੀ ਨਜ਼ਰ ਤੋਂ ਬਿਨਾਂ ਤੇਰੀ ਉਹਦੇ ਦਰ ਤੇ ਕੋਈ ਸਾਰ ਨਹੀਂ ਪਰ ਹਾਂ ਜਿਹੜੇ ਨਾਮ ਵੀ ਜੁੜ ਜਾਂਦੇ ਨੇ ਜਿਹੜੇ ਦਾਤ ਲੈ ਕੇ ਦਾਤੇ ਦੀ ਨਜ਼ਰ ਮੰਗਦੇ ਨੇ ਮੇਰਾ ਮਾਲਕ ਉਹਨਾਂ ਤੇ ਇੰਨੀ ਕੁ ਕਿਰਪਾ ਕਰਦਾ ਉਹ ਉਸ ਮਾਲਕ ਦੀ ਹਜ਼ੂਰੀ ਵਿੱਚ ਰਾਜ ਭਾਗ ਲੈ ਕੇ ਵੀ ਪ੍ਰਵਾਨ ਹੋ ਜਾਂਦੇ ਨੇ ਸ਼ਾਇਦ ਨੇ ਉਹਨਾਂ ਬਾਰੇ ਬਾਣੀ ਵਿੱਚ ਕਿਹਾ ਨਾ ਕਿ ਰੇ ਦਰਜਾ ਕਹਿ ਨਾ ਪਊ ਇਹਦਾ ਮਤਲਬ ਨਹੀਂ ਕਿ ਉਹਨਾਂ ਦੀ ਵਾਤ ਵਿੱਚ ਪੁੱਛਦਾ ਰੇ ਦਰਜਾ ਕਹਿ ਨਾ ਪਊ ਆਓ ਬੈਠ ਆਦਰ ਸੁਖ ਦੇਊ ਜਿਹੜੇ ਉਹਦੀ ਨਜ਼ਰ ਲੈ ਜਾਂਦੇ ਨੇ ਉਹਨਾਂ ਬਾਰੇ ਸ਼ਾਇਦ ਤਿੰਨ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਜਾ ਵਹਿਸਣ ਪਾਈ ਹੈ ਤਾਂ ਨਾਨਕ ਬਾਂਹ ਲਗਾਈ ਹੈ ਉਹ ਆਪਣੀ ਬਾਂਹ ਨੂੰ ਉੱਚਿਆ ਕਰਕੇ ਜਾਂਦੇ ਨੇ ਨਾ ਕਿ ਨੀਵੀ ਪਾ ਕੇ ਜਾਂਦੇ ਨੇ ਪਰ ਜਿਨ੍ਹਾਂ ਤੇ ਨਜ਼ਰ ਨੇ ਉਹਨਾਂ ਨੂੰ ਮੇਰਾ ਸ਼ਾਇਦ ਕਹਿੰਦਾ ਅੱਗੇ ਕਰਨੀ ਕੀਰਤ ਵਾਚੀ ਹੈ ਵੈ ਦੇਖਾਂ ਕਰ ਸਮਝਾਇਆ ਜੇ ਕਿਸ ਨਜ਼ਰ ਨਾ ਆ ਗਈ ਤਾਂ ਬਾਤ ਨਾ ਪੁੱਛੇ ਕਿ ਅੱਗੇ ਕਰਨੀ ਕੀਰਤ ਵਾਚੀ ਹੈ ਵੈ ਦੇਖਾਂ ਕਰ ਸਮਝਾਇਆ ਥਾਂ ਨਾ ਹੋ ਗਈ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ ਤੇ ਫਿਰ ਇੱਕੋ ਗੱਲ ਕਹਿੰਦਾ ਮਨ ਅੰਦੇ ਜਨ ਗਵਾਇਆ ਜੇ ਕਿਸ ਨਜ਼ਰ ਨਾ ਆ ਗਈ ਤਾਂ ਬਾਤ ਨਾ ਪੁੱਛੇ ਕਿ ਸ਼ਾਇਦ ਤਿੰਨ ਉੱਠੇ ਸੱਚੇ ਜੀ ਸੱਚ ਨਿਬੜੇ ਚੁਣ ਵੱਖ ਕਦੇ ਜਿਸਮਾ ਲਿਆ ਥਾਂ ਨਾ ਪਾਇਨ ਕੂੜ ਯਾਰ ਜੇ ਕਿਸ ਨਜ਼ਰ ਨਾ ਆ ਗਈ ਤਾਂ ਬਾਤ ਨਾ ਪੁੱਛੇ ਕਿ ਥਾਂ ਨਾ ਪਾਇਨ ਕੂੜ ਯਾਰ ਮੂੰਹ ਕਾਲੇ ਦੋਸਤ ਚਾਲਿਆ ਸ਼ਾਇਦ ਤਿੰਨ ਤੇਰੇ ਗਾਏ ਰੱਤੇ ਸੇ ਜਿੜ ਗਏ ਹਾਰ ਗਏ ਸੇ ਠੱਕਣ ਵਾਲਿਆ ਜੇ ਕਿਸ ਨਜ਼ਰ ਨਾ ਆ ਗਈ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਜੇ ਉਹਦੀ ਨਜ਼ਰ ਨਹੀਂ ਪਿਆਰੇ ਫਿਰ ਤਾਂ ਨਜ਼ਰ ਉਪੱਤੀ ਜੇਕਰ ਸੁਲਤਾਨਾ ਧਾਪ ਕਰਾਏ ਦਾ ਡਰ ਮੰਗਣ ਢਿੱਖ ਨਾ ਪਾਏ ਦਾ ਜੇ ਕਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਜੇ ਉਹਦੀ ਨਜ਼ਰ ਨਹੀਂ ਤਾਂ ਉਹਦੇ ਘਰ ਅੰਦਰ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਸਹਿਬ ਜੀਓ ਫਿਰ ਜਿਹੜੇ ਉਹਦੀ ਨਜ਼ਰ ਤੋਂ ਵਾਂਝੇ ਨੇ ਜਿਹੜੇ ਨਾਮ ਤੋਂ ਗਿਣੇ ਨੇ ਕਿ ਉਹ ਮਾਲਕ ਦੇ ਘਰ ਅੰਦਰ ਪ੍ਰਵਾਨ ਨੇ ਮੇਰਾ ਸ਼ਹਿਦ ਕਹਿੰਦਾ ਫਿਰ ਤਾਂ ਪਿਆਰਿਆ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਮੈਂ ਅਰਜ਼ ਕਰਾਂ ਸ਼ਹਿਦ ਕਿੰਨੇ ਬਾਤ ਤਾਂ ਕੀ ਪੁੱਛਣੀ ਹੈ ਮੇਰੇ ਮਾਲਕ ਦੇ ਦਰ ਤੇ ਤੇਰੀ ਸਜ਼ਾ ਮਿਲਦੀ ਹੁਣ ਇਹ ਬਚਨ ਗੁਰੂ ਨਾਨਕ ਸਾਹਿਬ ਦੇ ਨੇ ਜਿਨ੍ਹਾਂ ਨੇ ਉਸ ਮਾਲਕ ਦੇ ਘਰ ਅੰਦਰ ਜੋ ਕੁਝ ਟੱਪਿਆ ਉਸ ਨੂੰ ਸਾਡੀ ਝੋਲੀ ਚ ਪਾ ਦਿੱਤਾ ਕਿੰਨੇ ਇਸ ਧਰਤੀ ਵਿੱਚ ਰਾਜਾ ਸੀ ਤੇ ਜਦੋਂ ਮਾਲਕ ਦੇ ਘਰ ਵਿੱਚ ਗਿਆ ਉਹਨੂੰ ਕਿਹਾ ਇਹ ਤਾਂ ਕੀੜਿਆਂ ਵਿੱਚੋਂ ਨੀਚ ਕੀੜਾ ਸਾਹਿਬ ਕਹਿੰਦੇ ਨੇ ਕੀਤਾ ਅੰਦਰ ਕੀਚ ਕਰ ਦੋਸ਼ੀ ਦੋਸ਼ ਧਰੇ ਇਹਦੇ ਸਿਰ ਤੇ ਇੱਕ ਦੋਸ਼ ਲੱਗਾ ਕੀ ਦੋਸ਼ ਲੱਗਾ ਕਿ ਵਾਹਿਗੁਰੂ ਨੇ ਤੈਨੂੰ ਉਮਰ ਵੀ ਦਿੱਤੀ ਰੱਬ ਨੇ ਤੈਨੂੰ ਦੁਨੀਆਂ ਦਾ ਜਸ ਵੀ ਦਿੱਤਾ ਰਾਜ ਭਾਗ ਵੀ ਦਿੱਤਾ ਇੰਨਾ ਕੁਝ ਲੈ ਕੇ ਵੀ ਤੂੰ ਨਾਮ ਨਾਲ ਨਹੀਂ ਜੁੜਿਆ ਉਹ ਗੰਦਗੀ ਦੇ ਕੀੜੇ ਨਾਮ ਭੁੱਲਣ ਦਾ ਤੇਰੇ ਸਿਰ ਤੇ ਦੋਸ਼ ਲੱਗਦਾ ਤੇ ਜਿਨ੍ਹਾਂ ਦਾ ਨਾਮ ਭੁੱਲਣ ਦਾ ਦੋਸ਼ ਲੱਗਦਾ ਪਿਆਰੇ ਉਹਨਾਂ ਨੂੰ ਮਾਲਕ ਦੇ ਘਰ ਦੇ ਅੰਦਰ ਸਜਾ ਫਿਰ ਉਹ ਡਰਦੇ ਤੇ ਲੈ ਤੇ ਮਾਲਕ ਜੀ ਹੋਰ ਸਮਾਂ ਦੇ ਲਈ ਤੇ ਫਿਰ ਬਾਬਾ ਫਰੀਦ ਕਹਿੰਦਾ ਇਹ ਸਮਾਂ ਪਰਤ ਪਰਤ ਤੇ ਮਿਲਦਾ ਨਹੀਂ ਉਹਨਾਂ ਨੇ ਬੜੇ ਪਿਆਰੇ ਬਚਨ ਕਹਿ ਲੱਗੇ ਪਿਆਰਿਆ ਕਦੀ ਕਿਸੇ ਗਵਾਲੇ ਕੋਲ ਜਾਂ ਕਿਸੇ ਜ਼ਿਮੀਂਦਾਰ ਕੋਲ ਜਾਈ ਦੇਖ ਤੂੰ ਐਵੇਂ ਮਾਣ ਕਰਦਾ ਕਿ ਮੇਰੇ ਕੋਲ ਰਾਜ ਭਾਗ ਏ ਸੋਖੇ ਨਹੀਂ ਇੱਕ ਵਾਰੀ ਜੇ ਰੱਬ ਨੇ ਦਿੱਤਾ ਤੂੰ ਉਹਦੇ ਚਰਨਾਂ ਵਿੱਚ ਜੁੜ ਜਾ ਕਹਿਣ ਲੱਗੇ ਕੋਈ ਜ਼ਿਮੀਂਦਾਰ ਆਪਣੀ ਗਾਂ ਜਾਂ ਮੱਝ ਦਾ ਦੁੱਧ ਚੋਲਾ ਹੋਵੇ ਤੇ ਉਹਦੇ ਕੋਲ ਬੈਠ ਗਈ ਉਹਨੇ ਦੁੱਧ ਚੋਲਿਆ ਭਾਂਡੇ ਨੂੰ ਭਰ ਲਿਆ ਤੇ ਜੇ ਉਸ ਜ਼ਿਮੀਂਦਾਰ ਨੂੰ ਤੂੰ ਪੁੱਛ ਲੈ ਕਿ ਭਰਾਵਾ ਆਹ ਜਿਹੜਾ ਦੁੱਧ ਤੂੰ ਇੱਕ ਵਾਰੀ ਚੋ ਦਿੱਤਾ ਕਿ ਇਹ ਜਿਸ ਥਣਾਂ ਵਿੱਚੋਂ ਇਹ ਦੁੱਧ ਨਿਕਲਿਆ ਪਰ ਉੱਥੇ ਪਹੁੰਚ ਸਕਦਾ ਤੇ ਅੱਗੋਂ ਜ਼ਿਮੀਂਦਾਰ ਕਹਿੰਦਾ ਨਹੀਂ ਪਿਆਰਿਆ ਜਿਹੜਾ ਦੁੱਧ ਇੱਕ ਵਾਰੀ ਥਣਾਂ ਵਿੱਚੋਂ ਨਿਕਲ ਜਾਏ ਉਹ ਪਰਤ ਦੇ ਵਿੱਚ ਉਸ ਜਗ੍ਹਾ ਤੇ ਪਹੁੰਚ ਨਹੀਂ ਸਕਦਾ ਤੇ ਬਾਬਾ ਫਰੀਦ ਕਹਿੰਦਾ ਬਸ ਆਪਣੀ ਜ਼ਿੰਦਗੀ ਦੀ ਸਿੱਖਿਆ ਉਹਦੇ ਤੋਂ ਲੈ ਲਵੀ ਜਿਹੜਾ ਦੁੱਧ ਇੱਕ ਵਾਰੀ ਥਣਾਂ ਵਿੱਚੋਂ ਨਿਕਲ ਜਾਏ ਪਰਤ ਕੇ ਉਸ ਜਗ੍ਹਾ ਤੇ ਨਹੀਂ ਪਹੁੰਚਦਾ ਜਿਹੜਾ ਪਾਣੀ ਇੱਕ ਵਾਰੀ ਦਰਿਆ ਦੇ ਪੁਲ ਥੱਲੇ ਨਿਕਲ ਜਾਏ
ਉਹ ਪਰਤ ਕੇ ਨਹੀਂ ਆਉਂਦਾ। ਜਿਹੜੇ ਤਿਲਕੇ ਇੱਕ ਵਾਰੀ ਵਿਖਰ ਜਾਣ ਉਹ ਪਰਤ ਕੇ ਮਿਲਦੇ ਨਹੀਂ। ਬਸ ਇਸੇ ਤਰ੍ਹਾਂ ਜਿਵੇਂ ਪਰਤ ਕੇ ਦੁੱਧ ਨਹੀਂ ਜਾਂਦਾ, ਪਾਣੀ ਪਰਤ ਕੇ ਆਉਂਦੇ ਨਹੀਂ, ਇਸੇ ਤਰ੍ਹਾਂ ਮਾਲਕ ਨੇ ਜਿਹੜੀ ਦੇਈ ਦੇ ਦਿੱਤੀ ਆ ਪਰਤ ਕੇ ਨਹੀਂ ਉਹ ਮਿਲਣੀ। ਜੇ ਨਜ਼ਰ ਲੈਣੀ ਆ ਤੇ ਅੱਜ ਉਹਦੇ ਚਰਨਾਂ ਵਿੱਚ ਅਰਦਾਸ ਕਰਕੇ ਨਜ਼ਰ ਲੈਣੀ। ਬਾਬਾ ਫਰੀਦ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਜਿਸ ਨਜ਼ਰ ਨਾ ਆਵੇ। ਜਦੋਂ ਨਜ਼ਰ ਲੈਣ ਦਾ ਵੇਲਾ ਸੀ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਪੁੱਛ ਲੈ ਤਬ ਤਰਨ ਵਧੇਲਾ, ਹੱਥ ਨਾ ਲਾਏ ਤੂੰ ਸੰਭੜੈ ਜਲ ਜਾਸੀ ਢੋਲਾ। ਸਾਹਿਬ ਕਹਿਣ ਲੱਗੇ ਪਿਆਰਿਆ, ਇੱਕ ਆਪੀ ਮੈਂ ਪਤਲੀ, ਇੱਕ ਤਾਂ ਜੀਵ ਇਸਤਰੀ ਏ, ਤੂੰ ਆਤਮਕ ਜੀਵਨ ਕਰਕੇ ਕਮਜ਼ੋਰ ਏ, ਤੇਰੇ ਕੋਲ ਰੂਹਾਨੀਅਤ ਨਹੀਂ। ਇੱਕ ਆਪੀ ਮੈਂ ਪਤਲੀ, ਸਹਿ ਤੇਰੇ ਬੋਲਾ, ਤੈਨੂੰ ਉਸ ਮਾਲਕ ਦੇ ਹੁਕਮ ਦਾ ਪਤਾ ਨਹੀਂ ਕਿ ਉਸ ਸਹਿ ਦਾ ਹੁਕਮ ਅਟਲ ਏ। ਸਹਿ ਤੇਰੇ ਬੋਲਾ, ਦੁੱਧਾ ਥਣੀ ਨਾ ਆਵੀ, ਫਿਰ ਹੋਏ ਨਾ ਮੇਲਾ, ਪਰਤ ਕੇ ਸਮਾਂ ਨਹੀਂ ਮਿਲਣਾ। ਤੈ ਫਰੀਦ ਸਹੇਲੀਏ ਸੌ ਆਲਾਏ ਸੀ, ਫਰੀਦ ਆਵਾਜ਼ ਦੇ ਕੇ ਕਹਿੰਦਾ, ਸੱਤ ਸੰਗੀ ਸਹੇਲੀਓ ਮੇਰੀ ਗੱਲ ਧਿਆਨ ਨਾਲ ਸੁਣ ਲਓ। ਤੈ ਫਰੀਦ ਸਹੇਲੀਓ ਸੌ ਆਲਾਏ ਸੀ, ਹੰਸ ਚਲ ਸੀ ਡੂਬਣਾ, ਇਹ ਤਨ ਢੇਰੀ ਥੀ ਸੀ। ਪਿਆਰਿਆ ਇਸ ਹੰਸ ਨੇ ਇੱਕ ਦਿਨ ਕਿਵੇਂ ਜਾਣਾ? ਪਿਆਰੇ ਜੇ ਉਹਦੀ ਨਜ਼ਰ ਵਿੱਚ ਪਰਵਾਨ ਨਹੀਂ ਹੋਇਆ, ਜੇ ਕਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ, ਫਿਰ ਉਹ ਕਹਿੰਦਾ ਕੀਤਾ ਅੰਦਰ ਕੀਤ ਕਰ, ਦੋਸ਼ੀ ਦੋਸ਼ ਧਰੇ ਤੇਰੇ ਸਿਰ ਤੇ ਦੋਸ਼ ਲੱਗੇਗਾ, ਤੂੰ ਨਾਮ ਨਹੀਂ ਜਪਿਆ। ਬਾਬਾ ਜੀ ਨੇ ਇਹੀ ਬਚਨ ਤਾਂ ਕਿਤੇ ਬਾਬਰ ਦੇ ਸਾਹਮਣੇ ਕਹਿ ਸਨ। ਜਦੋਂ ਬਾਬਰ ਨੇ ਮੇਰੇ ਹਜ਼ੂਰ ਨੂੰ ਕੈਦ ਕੀਤਾ, ਸਾਹਿਬ ਨੇ ਕਿਹਾ ਇੱਕ ਗੱਲ ਸੋਚ ਲਈ, ਉਹ ਸੱਜਣਾ ਅੱਜ ਤੇਰਾ ਨਾਮ ਵੱਡਾ, ਲੋਕ ਤੈਨੂੰ ਸਲਾਮਾਂ ਕਰਦੇ ਨੇ, ਪਰ ਮੇਰੇ ਮਾਲਕ ਦੀ ਨਜ਼ਰ ਤੇਰੇ ਤੇ ਜ਼ਰੂਰ ਏ। ਇੱਥੇ ਨਜ਼ਰ ਦਾ ਭਾਵ ਜਿਹੜੇ ਤੂੰ ਤਰਨ ਕਰਨਾ ਤੂੰ ਲੁਕ ਨਹੀਂ ਸਕਦਾ। ਕਹਿ ਲੱਗੇ ਤੇਰਾ ਸਰੀਰ ਤਾਂ ਇੰਨਾ ਵੱਡਾ, ਰੱਬ ਤਾਂ ਇੱਥੋਂ ਤੱਕ ਕਿ ਜਿਹੜੇ ਕੀੜੇ ਬਿਲਕੁਲ ਦਾਣਿਆਂ ਦੇ ਅੰਦਰ ਨਜ਼ਰ ਨਹੀਂ ਆਉਂਦੇ, ਰੱਬ ਤਾਂ ਉਹਨਾਂ ਕੀੜਿਆਂ ਉੱਤੇ ਵੀ ਆਪਣੀ ਨਜ਼ਰ ਟਿਕਾ ਕੇ ਰੱਖਦਾ, ਤੂੰ ਆਪਣੇ ਆਪ ਨੂੰ ਕਿਵੇਂ ਬਚਾਏ? ਸਾਹਿਬ ਨੇ ਕਿਹਾ ਜੇ ਕੋ ਨਾਮ ਧਰਾਏ ਤੇ ਵੱਡਾ ਵੱਡਾ ਖਸਮ ਕਰੇ ਹੁਕਮ ਕਰੇ ਮਨ ਭਾਣੇ, ਸਾਹਿਬ ਕਹਿੰਦੇ ਖਸਮ ਹੈ ਨਜ਼ਰੀ ਕੀੜਾ ਆਵੇ ਜੇਤੇ ਚੁਗੈ ਦਾਣੇ, ਕੀਟਾ ਅੰਦਰ ਕੀਟ ਕਰ। ਸਾਹਿਬ ਕਹਿਣ ਲੱਗੇ ਜਿਹਨੂੰ ਰੱਬ ਭੁੱਲ ਜਾਏ ਉਹ ਤਾਂ ਕੀੜਿਆਂ ਨੂੰ ਕੀੜਾ ਖਾਪਿਆ ਜਾਂਦਾ। ਸਤਿਗੁਰੂ ਨੇ ਤਾਂ ਗੁਰੂ ਅਰਜਨ ਦੇਵ ਨੇ ਕਿਹਾ, ਕਹਿਣ ਲੱਗੇ ਉਮਰ ਯਾਦ ਨਹੀਂ ਰਾਜ ਭਾਗ ਨਹੀਂ, ਜੇ ਮੰਗਣਾ ਚਾਹੁੰਦਾ ਤਾਂ ਉਹਦੀ ਨਜ਼ਰ ਮੰਗਿਆ ਕਰ। ਇਹ ਮੇਰੇ ਮਾਲਕਾ ਮੇਰੇ ਤੇ ਮੇਰ ਦੀ ਨਜ਼ਰ ਕਰ ਤਾਂ ਜੋ ਮੈਂ ਤੇਰੇ ਨਾਮ ਨਾਲ ਜੁੜ ਜਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਿੰਨੇ ਬੜੇ ਜੋਗੀ ਨੇ ਜਿਹੜੇ ਆਸਣ ਲਾ ਲਾ ਕੇ ਪੁਰਾਣਾ ਯਾਮ ਰਹੀ ਉਮਰ ਵਧਾ ਲਿੰਦੇ ਨੇ। ਜੋਗ ਸਿੱਧ ਆਸਣ 84 ਇਹ ਕੀ ਕਰਤਾ ਗਿਆ, ਵੱਡੀ ਆਰ ਜਾ ਫਿਰ ਫਿਰ ਜਨਮੈ ਹਰਸੋਂ ਸੰਤ ਨਾ ਗਿਆ। ਸਾਹਿਬ ਕਹਿਣ ਲੱਗੇ ਇੰਨੀ ਉਮਰ ਲੈ ਕੇ ਵੀ ਉਹਨਾਂ ਦੇ ਅੰਦਰ ਕਿਤੇ ਟਿਕਾ ਨਹੀਂ। ਅੱਜ ਦੀ ਇਸ ਪੌੜੀ ਦਾ ਇੰਨਾ ਕੁ ਭਾਵ ਸਮਝਣਾ, ਜ਼ਿਆਦਾ ਉਮਰ ਜ਼ਿਆਦਾ ਧਨਕਦਾਰ ਦੁਨੀਆ ਦੀ ਵਾਹਵਾ ਤਾਂ ਪਰਵਾਨੇ ਜੇ ਮਾਲਕ ਦੀ ਕਿਰਪਾ ਨਾਲ ਪਰਲੇ ਨਾਮ ਹੈ। ਜੇ ਨਾਮ ਨਹੀਂ ਤੇ ਸਹਿ ਸਿਰ ਕਹਿੰਦੇ ਨੇ ਤਲੈ ਕੁੰਚਰੀਆ ਸਿਰ ਕਣਕ ਛਤਰੀਆਂ, ਸਿਰ ਤੇ ਭਾਵੇਂ ਛਤਰ ਚੱਲ ਝੁਲਦੇ ਹੋਣ। ਸਹਿਬ ਕਹਿੰਦੇ ਤਾਨ ਕੁੰਡਲੀਆ ਸਿਹਤ ਸੁਖਲੀਆ ਬਸਤਰ ਉਡਲੀਆ ਮਨ ਗਰਬਲੀਆ, ਜੇ ਇੰਨਾ ਕੁਝ ਹੈ ਤੇ ਨਾਮ ਨਹੀਂ ਨਦਰ ਨਹੀਂ। ਸਹਿਬ ਕਹਿੰਦੇ ਹਰ ਭਗਤ ਵਿਵਾਦ ਹੈ ਧਨ ਗਡਲੀਆ, ਤੇ ਜੇ ਉਹਦੀ ਨਜ਼ਰ ਹੋ ਜਾਏ ਫਿਰ ਸਹਿਬ ਕਹਿੰਦੇ ਲੱਖ ਖੁਸ਼ੀਆਂ ਪਾਕ ਸਾਹਿਬਾਂ। ਕਹਿਣ ਲੱਗੇ ਜੇ ਉਹ ਸਤਿਗੁਰੂ ਮੇਰ ਕਰਦਾ, ਜੇ ਸਤਿਗੁਰ ਨਜ਼ਰ ਕਰੇ, ਜੇ ਉਹਦੀ ਨਜ਼ਰ ਹੋ ਜਾਏ ਤੇ ਸਾਹਿਬ ਕਹਿੰਦੇ ਕੀੜਾ ਸਾਥ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਆਓ ਉਸ ਮਾਲਕ ਦੀ ਨਜ਼ਰ ਦੀ ਜਾਚਨਾ ਕਰੀਏ, ਹਜ਼ੂਰ ਸਾਨੂੰ ਮੇਰ ਭਰੀ ਨਜ਼ਰ ਗਏ। ਸਾਹਿਬ ਨੇ ਇੱਥੋਂ ਤੱਕ ਤੇ ਦੋਸ਼ ਦੱਸੇ ਤੇ ਅਗਲੇ ਜਿਹੜੇ ਬਚਨ ਨੇ ਨਾ ਨਾਨਕ ਨਿਰਗੁਣ ਗੁਣ ਕਰੇ ਕਿ ਉਹ ਜਿਹੜਾ ਉਸਤਾਦ ਮੇਰਾ ਸਿਆਣਾ ਗੁਰੂ ਨੇ। ਕਹਿਣ ਲੱਗੇ ਇੰਨਾ ਘਬਰਾ ਵੀ ਨਾ, ਜੇ ਅਜੇ ਵੀ ਨਜ਼ਰ ਨਹੀਂ ਨਾ ਲਈ ਤੇ ਸ਼ਾਇਦ ਅਗਲੀਆਂ ਕੰਪਨੀਆਂ ਵੀ ਦੱਸਦੇ ਨੇ, ਆ ਮੈਂ ਤੈਨੂੰ ਉਹਦੇ ਨਾਲ ਜੋੜਾਂ। ਜਿਹੜਾ ਔਗਣਾ ਵਾਲਿਆਂ ਨੂੰ ਗੁੜ ਵਾਲ ਬਣਾ ਦਿੰਦਾ। ਜੇ ਅਗੇ ਨਜ਼ਰ ਵੀ ਲੈ ਤੇ ਉਹਦੀ ਨਜ਼ਰ ਮੰਨ। ਆਪਾਂ ਅਗਲੇ ਬੁੱਧਵਾਰ ਵਿਚਾਰ ਕਰਾਂਗੇ ਕਿ ਜੇ ਉਹ ਨਜ਼ਰ ਕਰ ਗਏ ਤੇ ਪਿਆਰਿਓ ਔਗਣਾ ਵਾਲਿਆਂ ਨੂੰ ਗੁਣਵਾਨ ਬਣਾ ਦਿੰਦਾ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ। ਸਾਧ ਸੰਗਤ, ਸਤਿਗੁਰੂ ਨੇ ਕਿਰਪਾ ਕੀਤੀ, ਮੈਂ ਅਰਜ਼ ਕੀਤੀ ਸੀ ਹਰ ਬੁੱਧਵਾਰ ਆਪਾਂ ਸ਼ਾਨਾਂ ਦੇ ਦੀਵਾਨ ਅੰਦਰ ਇਸੇ ਸ਼ਹਿਦ ਦੀ ਬਾਣੀ ਦੀ ਵਿਚਾਰ ਜੋ ਲੜੀ ਪਾਰ ਕਰ ਰਹੇ ਹਾਂ ਉਹ ਕਰਾਂਗੇ। ਕਿਰਪਾ ਕਰਕੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।